ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca। ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਮਿਸੀਸਾਗਾ ਦੇ ਸਭ ਤੋਂ ਸ਼ਾਨਦਾਰ ਸਕੁਅਰ 1 ਏਰੀਆ ਚ ਐਮ ਸਿਟੀ ਦਾ 5ਵਾਂ ਟਾਵਰ ਐਮ ਸਿਟੀ 5 ਰਿਲੀਜ਼। 36 ਸਟੋਰੀ ਬਿਲਡਿੰਗ, ਅਫੋਰਡੇਬਲ ਪ੍ਰਾਈਸਿਸ, ਐਕਸਟੈਂਡਡ ਡਿਪਾਜ਼ਿਟ, ਫ੍ਰੀ ਅਸਾਈਨਮੈਂਟ, ਫ੍ਰੀ ਪਲਾਂਸਿਸ ਤੇ ਆਕੂਪੈਂਸੀ 227 ਚ। ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਹਾਈਵੇ 403 ਤੇ ਫਿਊਚਰ LRT ਲਾਈਨ ਦੇ ਨੇੜੇ ਤੇ ਬਿਲਡਿੰਗ ਦੇ ਸਾਊਥ ਵਾਲੇ ਪਾਸੇ ਤੋਂ ਲੇਕ ਦਾ ਨਜ਼ਾਰਾ ਤਾਂ ਹੈਗਾ ਹੀ ਹੈਗਾ। ਮਾਰਕੀਟ ਥੱਲੇ ਉੱਤੇ ਜਾਣ ਦੀਆਂ ਭਵਿੱਖਬਾਣੀਆਂ ਸੁਣਦੇ ਸੁਣਦੇ ਕਿਤੇ ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਨਾ ਖੁੰਝਾ ਦਿਓ। ਯੂਨਿਟ ਥੋੜੇ ਨੇ, ਛੇਤੀ ਵਿਕ ਜਾਣੇ ਆ। ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੋਰਾ ਨੂੰ
905-793-3636
ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਈਅਰਸ ਫਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਐਲਬਿਨ ਰੋਡ ਇਨ ਰੈਕਸਡੇਲ, 416-213-1165।
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
First, second, third mortgage, home equity, business loan, debt consolidation, refinance, rent to own le. Call karo Devinder Pawar nu 6479888731 6479988731.
Je nahi hona khajjal khwar ta call karo
Devinder Pawar.
Jekar ek var ina tuhadi file vekh ke ha keh ditti ta apne vaade te hamesha khare utarde han. License number 10845, independently owned and operated.
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472497400 ਜਾਂ ਫਿਰ ਲੰਡਨ 6474182130 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 6472785003 6472785003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ।
ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਸ ਪੀਜ਼ਾ ਟਵਿਸਟ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਮੰਗਲਵਾਰ ਦਾ ਦਿਨ ਆ ਅਤੇ ਮੈਂ ਪ੍ਰੋਗਰਾਮ ਆਮ ਕਰਕੇ ਮੰਗਲਵਾਰ ਜਾਂ ਵੀਰਵਾਰ ਨੂੰ ਕਰਦਾ ਹੁੰਦਾ। ਰਾਣਾ ਜੀ ਸੋਮਵਾਰ ਜਾਂ ਬੁੱਧਵਾਰ ਨੂੰ ਕਰਦੇ ਆ, ਫਰਾਈਡੇ ਨੂੰ ਵੀ ਕਰਦੇ ਆ ਰਾਣਾ ਜੀ, ਪਰ ਕਿਤੇ ਕਿਤੇ ਸਮਾਂ ਅਸੀਂ ਆਪਸ ਵਿੱਚ ਦੀ ਬਦਲ ਲੈਂਦੇ ਹੁੰਦੇ ਹਾਂ ਜੀ। ਤੁਹਾਡਾ ਧੰਨਵਾਦ ਜੀ, ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਭਰਪੂਰ ਹੰਗਾਰਾ ਦਿੰਦੇ ਹੋ, ਪਸੰਦ ਕਰਦੇ ਹੋ, ਪ੍ਰੋਗਰਾਮ 'ਚੋਂ ਬਾਅਦ 'ਚ ਵੀ ਕਾਲ ਕਰਦੇ ਰਹਿੰਦੇ ਹੋ। ਕਈ ਵਾਰੀ ਸਾਡੇ ਕੋਲ ਇੱਥੇ ਸਮਾਂ ਘੱਟ ਹੁੰਦਾ ਅਤੇ ਗੱਲਬਾਤ ਬੜੀ ਲਿਮਿਟਿਡ ਹੁੰਦੀ ਹੈ। ਪ੍ਰੋਗਰਾਮ ਤੋਂ ਬਾਅਦ 'ਚ ਗੱਲਬਾਤ ਕਰਨੀ ਹੈ, ਮੇਰਾ ਨੰਬਰ 6473384436 ਹੈ। ਰਾਣਾ ਜੀ ਦਾ ਨੰਬਰ ਹੈਗਾ ਜੀ 905-915-84-84। ਸਾਡੇ ਸਟੂਡੀਓ ਦਾ ਨੰਬਰ ਤੁਸੀਂ ਸਵੇਰ ਤੋਂ ਸ਼ਾਮ ਤੱਕ ਕਿਸੇ ਵੀ ਪ੍ਰੋਗਰਾਮ 'ਚ ਕਾਲ ਕਰਨੀ ਹੋਵੇ 416-620-1778 ਹੁੰਦਾ। ਦੋਸਤੋ, ਬੰਦਾ ਜਿਵੇਂ ਜਿਵੇਂ ਸਿਆਣਾ ਹੁੰਦਾ ਜਾਂਦਾ ਉਵੇਂ ਉਵੇਂ ਉਹਦੇ ਸੋਚਣ ਢੰਗ ਦੇ ਵਿੱਚ ਤਬਦੀਲੀਆਂ ਆਉਂਦੀਆਂ ਜਾਂਦੀਆਂ, ਪਰ ਇਹ ਤਬਦੀਲੀਆਂ ਤਾਂ ਹੀ ਆਉਂਦੀਆਂ ਜੇ ਬੰਦਾ ਸਿਆਣਾ ਹੋਵੇ। ਕਈ ਵਾਰੀ ਅਸੀਂ ਆਪਣੇ ਰੋਟੀ ਰੋਜ਼ੀ ਕਮਾਉਣ ਨੂੰ ਹੀ ਸਿਆਣਪ ਸਮਝ ਲੈਂਦੇ ਹਾਂ ਵੀ ਸਾਡੇ ਕੋਲ ਚਾਰ ਪੈਸੇ ਆ ਗਏ, ਗੱਡੀ ਸੋਹਣੀ ਆ ਗਈ, ਪੰਜਾਬ ਤੋਂ ਤੁਰ ਕੇ ਅਸੀਂ ਇੱਥੇ ਪਹੁੰਚ ਗਏ, ਸੋਹਣਾ ਕੰਮ ਕਾਰ ਚੱਲਦਾ ਅਤੇ ਅਸੀਂ ਸਿਆਣੇ ਹੋ ਗਏ। ਨਹੀਂ ਜੀ, ਨਹੀਂ, ਆਏ ਨਹੀਂ ਸਿਆਣਾ ਹੁੰਦਾ ਬੰਦਾ ਕੋਈ। ਭਾਵੇਂ ਪੈਸਿਆਂ ਦੇ ਨਾਲ ਘਰ ਭਰ ਕੇ ਰੱਖ ਲਓ, ਡਾਲਰ 'ਤੇ ਡਾਲਰ ਕਮਾਈ ਜਾਓ, 20 ਪ੍ਰੋਪਰਟੀਆਂ ਲੈ ਲਓ, 200-400 ਏਕੜ ਦੇ ਫਾਰਮ ਹਾਊਸ ਲੈ ਲਓ, ਉਹ ਕੰਮ ਦੇ ਵਿੱਚ ਤੁਹਾਡੀ ਨਿਪੁੰਨਤਾ। ਸਿਆਣਪ ਦਾ ਕੰਮ ਦੇ ਨਾਲ ਬਹੁਤਾ ਲਿੰਕ ਨਹੀਂ ਹੈਗਾ। ਹਾਂ, ਉਹ ਤੁਹਾਡੇ ਕੋਲ ਸਕਿੱਲਸ ਇਹੋ ਜਿਹੇ ਆ ਗਏ ਜਿਹਦੇ ਨਾਲ ਤੁਹਾਡੇ ਕੋਲ ਸਾਡੇ ਕੋਲ ਪੈਸੇ ਆ ਗਏ। ਸਿਆਣਪ ਕੁਝ ਹੋਰ ਚੀਜ਼ ਆ। ਸਿਆਣਪ ਦਾ ਮਤਲਬ ਹੈ ਅਸੀਂ ਆਲੇ ਦੁਆਲੇ ਨੂੰ ਕਿੰਨਾ ਕੁ ਸਮਝਿਆ ਅਤੇ ਉਸ ਸਮਝ ਦੇ ਮੁਤਾਬਕ ਅਸੀਂ ਆਪਣੇ ਆਪ ਦੇ ਵਿੱਚ ਕਿੰਨੀਆਂ ਕੁ ਪੋਜ਼ਿਟਿਵ ਚੇਂਜਿਸ ਲਿਆਂਦੀਆਂ ਨੇ, ਕਿੰਨੀ ਕੁ ਅਸੀਂ ਆਪਣੇ ਆਪ 'ਚ ਤਬਦੀਲੀ ਲਿਆਂਦੀ ਆ। ਅਸੀਂ ਆਪਣੇ ਵਰਗੇ ਜਿਹੜੇ ਸਾਡੇ ਭੈਣ ਭਾਈ ਨੇ ਉਹਨਾਂ ਪ੍ਰਤੀ ਅਸੀਂ ਕਿੰਨਾ ਕੁ ਨਜ਼ਰੀਆ ਬਦਲਿਆ ਆਪਣਾ। ਸਗੋਂ ਮੈਂ ਤਾਂ ਇਸ ਤਰ੍ਹਾਂ ਸਮਝਦਾ ਵੀ ਬਹੁਤ ਵਾਰੀ ਉਲਟ ਹੁੰਦਾ ਵੀ ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝਦਾ ਨਾ ਉਹ ਹੱਦ ਦਰਜੇ ਦਾ ਮੂਰਖ ਬਣ ਜਾਂਦਾ। ਕਿਵੇਂ? ਉਹਦੇ ਕੋਲ ਚਾਰ ਪੈਸੇ ਆ ਗਏ, ਉਹਨੂੰ ਆਪਣੇ ਵਰਗਿਆਂ ਦੇ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਹੈ। ਜਿਹੜੇ ਲੋਕਾਂ ਨੇ, ਜਿਹੜੇ ਭੈਣ ਭਰਾਵਾਂ ਨੇ ਉਹਦੀ ਤਰੱਕੀ ਦੇ ਵਿੱਚ ਯੋਗਦਾਨ ਪਾਇਆ ਹੁੰਦਾ, ਉਹਨਾਂ ਨੂੰ ਕਮਲੇ ਸਮਝਣ ਲੱਗ ਜਾਂਦਾ। ਉਹ ਕਹਿੰਦਾ ਜੀ ਸਾਡਾ ਸਟੈਂਡਰਡ ਹੁਣ ਉੱਚਾ ਹੋ ਗਿਆ ਅਤੇ ਅਸੀਂ ਹੁਣ ਆਮ ਤੋਂ ਖਾਸ ਬੰਦੇ ਬਣ ਗਏ, ਇਸ ਕਰਕੇ ਖਾਸ ਬੰਦੇ ਬਣ ਗਏ, ਸਾਨੂੰ ਖਾਸ ਬੰਦਿਆਂ ਨਾਲ ਹੀ ਯਾਰੀਆਂ ਲਾਉਣੀਆਂ ਚਾਹੀਦੀਆਂ। ਉਹਦੇ ਅੰਦਰ ਪੈਸਾ ਬੋਲਣ ਲੱਗ ਜਾਂਦਾ, ਉਹ ਖਾਂਦਾ ਵੀ ਪੈਸਾ, ਉਹ ਸੋਚਦਾ ਵੀ, ਸੋਚ 'ਚ ਵੀ ਪੈਸਾ ਖੜ੍ਹਾ। ਸਿਆਣਪ ਕੁਝ ਹੋਰ ਚੀਜ਼ ਹੁੰਦੀ ਹੈ ਦੋਸਤੋ। ਜਦੋਂ ਬੰਦਾ ਸੱਚੀ ਮੁੱਚੀ ਸਿਆਣਾ ਹੁੰਦਾ ਨਾ, ਜਾਂ ਇਹ ਕਹਿ ਦਿਉ ਜਦੋਂ ਬੰਦੇ ਨੂੰ ਗਿਆਨ ਹਾਸਲ ਹੁੰਦਾ, ਥੋੜ੍ਹੀ ਬਹੁਤ ਸਮਝ ਆਉਂਦੀ ਹੈ, ਉਹ ਆਲਾ ਦੁਆਲੇ ਬਾਰੇ ਸੋਚਦਾ, ਆਪਣੇ ਬਾਰੇ ਵੀ ਸੋਚਦਾ। ਉਹ ਵੇਖਦਾ ਵੀ ਆਲਾ ਦੁਆਲਾ ਇਹੋ ਜਿਹਾ ਤਾਂ ਕਿਉਂ ਆ, ਮੈਂ ਇਹੋ ਜਿਹਾ ਤਾਂ ਕਿਉਂ ਆ, ਮੈਂ ਆਪਣੇ ਆਪ ਨੂੰ ਵੀ ਸੋਹਣਾ ਬਣਾਵਾਂ, ਸਿਆਣਾ ਬਣਾਵਾਂ, ਸੋਹਣੇ ਦਾ ਮਤਲਬ ਵੀ ਗਿਆਨ ਹਾਸਲ ਕਰਾਂ ਅਤੇ ਸਮਾਜ ਨੂੰ ਵੀ ਸੋਹਣਾ ਬਣਾਵਾਂ। ਬਹੁਤੇ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਬਈ ਉਹ ਜਿੱਥੇ ਕਾਪ ਪਹੁੰਚੇ ਆ ਨਾ, ਜੇ ਉਹ ਤੋਂ ਥੋੜ੍ਹਾ ਜਿਹਾ ਕੋਈ ਉੱਚੇ ਥਾਂ 'ਤੇ ਬੈਠਾ ਉਹਦੇ ਨਾਲ ਵੀ ਜੈਲ ਸੀ, ਜਿਹੜਾ ਥੱਲੇ ਬੈਠਾ ਉਹਦੇ ਨਾਲੋਂ ਉਹਦੇ ਨਾਲ ਵੀ ਨਫ਼ਰਤ, ਅਤੇ ਆਪਣੇ ਆਪ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਦੇ ਵਿੱਚ ਉਹ ਹੋਰਨਾਂ ਨੂੰ ਲਤਾੜਦੇ ਜਾਂਦੇ ਆ। ਬਹੁਤ ਸਾਰੇ ਮੈਂ ਲੋਕ ਦੇਖੇ ਆ ਜੀ ਜਿਹੜੇ ਬੋਲਣਾ ਚੱਲਣਾ ਨਾਲ ਦੇ ਨਾਲ ਛੱਡ ਦਿੰਦੇ ਆ ਬਈ ਉਹਨਾਂ ਨਾਲੋਂ ਨੀਵੇਂ ਸਟੈਂਡਰਡ ਦੇ ਆ। ਉਹ ਹੈਰਾਨੀ ਦੀ ਗੱਲ ਆ, ਜਿਹੜੀ ਮਿਡਲ ਕਲਾਸ ਆ ਸਾਰੀ ਦੀ ਸਾਰੀ, ਇਹਦਾ ਕਰੈਕਟਰ ਹੀ ਇਹੋ ਜਿਹਾ। ਮਿਡਲ ਕਲਾਸ ਦਰਮਿਆਨੀ ਜਮਾਤ ਆ ਜਿਹੜੀ, ਜਿਹਦੇ 'ਚ ਬਹੁਤ ਵੱਡਾ ਮੁਲਾਜ਼ਮ ਤਬਕਾ ਆ ਜਾਂਦਾ ਭਾਰਤ ਦਾ, ਇੰਡੀਆ ਦਾ, ਜਿਨ੍ਹਾਂ 'ਚੋਂ 80% ਵੈਸੇ ਹੀ ਕਰਪਟ ਨੇ। ਮਾਫ਼ ਕਰਨਾ ਜੇ ਕਿਸੇ ਨੂੰ ਦੁੱਖ ਲੱਗਿਆ ਹੋਵੇ, ਪਰ ਜੋ ਸੱਚਾਈ ਆ ਸੱਚਾਈ ਆ ਦੋਸਤੋ, 80% ਕਰਪਟ ਨੇ ਮੁਲਾਜ਼ਮ। ਲੁੱਟਿਆ ਕਿਹਨਾਂ ਨੂੰ? ਉਹਨਾਂ ਨੇ ਆਪਦੇ ਤੋਂ ਗਰੀਬ ਲੋਕਾਂ ਨੂੰ, ਅਤੇ ਧੌਣ ਨੀਵੀਂ ਕਿਹਦੇ ਅੱਗੇ ਕੀਤੀ ਆ? ਆਪਦੇ ਤੋਂ ਜਿਹੜੇ ਤਕੜੇ ਲੋਕ ਸੀ। ਰੇਸ 'ਚ ਕਿਉਂ ਲੱਗੇ ਹੋਏ ਨੇ? ਵੀ ਆਪਣੇ ਤੋਂ ਥੱਲੇ ਵਾਲਿਆਂ ਨੂੰ ਹੋਰ ਦਰੜ ਕੇ ਆਪਣਿਆਂ ਤੋਂ ਉਤਲਿਆਂ ਦੀ ਕਤਾਰ ਦੇ ਵਿੱਚ ਸ਼ਾਮਿਲ ਕਿਵੇਂ ਹੋਣਾ? ਅਤੇ ਫਿਰ ਜਿਹੜੀ ਸੱਤਾ ਹੁੰਦੀ ਆ ਉਹ ਉਹਨਾਂ ਨੂੰ ਯੂਜ਼ ਕਿਵੇਂ ਕਰਦੀ ਆ? ਛੋਟੇ ਛੋਟੇ ਝਗੜਿਆਂ ਦੇ ਵਿੱਚ ਪਾ ਕੇ। ਉਹ ਲੋਕ ਜਦੋਂ ਫਿਰ ਇੱਥੇ ਆਉਂਦੇ ਨੇ ਅਤੇ ਪਿੱਛੇ ਆਪਣਾ ਜਿਹੜਾ ਉਹ ਹੀ ਮਿਡਲ ਕਲਾਸ ਵਾਲਾ ਕਰੈਕਟਰ ਆ ਉਸਦਾ ਛੱਜ ਚੱਕ ਕੇ ਛੰਡੀ ਜਾਂਦੇ ਰਹਿੰਦੇ ਨੇ। ਸੋਸ਼ਲ ਮੀਡੀਆ 'ਤੇ ਤੁਸੀਂ ਦੇਖ ਲਓ, ਰੇਡੀਓ, ਟੀਵੀ, ਟਾਕ ਸ਼ੋਅ ਦੇਖ ਲਓ, ਤੁਸੀਂ ਖਬਰਾਂ ਪੜ੍ਹ ਕੇ ਦੇਖ ਲਓ, ਆਹ ਹੀ ਝਗੜੇ ਬਈ ਉਹ ਫਲਾਨੇ ਥਾਂ 'ਤੇ ਕਿਸੇ ਨੂੰ 300 ਯੂਨਿਟ ਫ੍ਰੀ ਕਿਉਂ ਦੇਤਾ, ਫਲਾਨੇ ਕਿਸੇ ਨੂੰ ਆਹ ਰਿਆਇਤ ਕਿਉਂ ਦੇਤੀ, ਸਾਨੂੰ ਆਹ ਰਿਆਇਤ ਮਿਲਣੀ ਚਾਹੀਦੀ ਸੀ, ਅਸੀਂ ਜੱਟ ਹੁੰਦੇ ਹਾਂ ਉਹ ਦਲਿਤ ਹੁੰਦੇ ਆ, ਉਹਨਾਂ ਨੂੰ ਕਿਉਂ ਮੁਫ਼ਤ ਦਿੱਤਾ ਆਹ ਕੁਛ, ਇੱਥੇ $2,000 ਟਰੂਡੋ ਸਾਹਿਬ ਤੋਂ ਲੈ ਕੇ ਕੰਪਨੀਆਂ ਜਾਲੀ ਬਣਾ ਕੇ 40-40 ਹਜ਼ਾਰ ਲੈ ਕੇ 2-2 ਘਰ ਬੁੱਕ ਕਰਾ ਕੇ ਉਹਨਾਂ ਨੂੰ $300-$300 ਚੁਬੀ ਜਾਂਦਾ ਕਿਸੇ ਦਾ। ਮੈਂ ਇਹ ਨਹੀਂ ਕਹਿੰਦਾ ਵੀ ਮੁਫ਼ਤ ਦਾ ਲੰਗਰ ਲਾ ਦੇਣਾ ਚਾਹੀਦਾ ਸਰਕਾਰ ਨੂੰ, ਸਰਕਾਰ ਦੀ ਹਮੇਸ਼ਾ ਨੁਕਤਾਚੀਨੀ ਕਰਨੀ ਚਾਹੀਦੀ ਹੈ, ਮੈਂ ਇਸ ਗੱਲ ਦਾ ਹਾਮੀ ਹਾਂ। ਬਈ ਪੱਤਰਕਾਰਾਂ ਦਾ ਕੰਮ ਜਾਂ ਜਿਹੜੇ ਸੰਜੀਦਾ ਬੰਦੇ ਆ ਉਹਨਾਂ ਦਾ ਕੰਮ ਹੁੰਦਾ ਸਰਕਾਰਾਂ ਦੀ ਨੁਕਤਾਚੀਨੀ ਕਰੋ, ਸੱਤਾ ਦੀ ਜਿੰਨੀ ਕਰ ਸਕਦੇ ਹੋ। ਜੇ ਪੋਜ਼ਿਟਿਵ ਕੰਮ ਵੀ ਕੀਤਾ ਨਾ ਸਰਕਾਰ ਨੇ, ਫਿਰ ਵੀ ਮੈਂ ਕਹੂੰਗਾ ਵੀ ਉਹਨੂੰ ਪੋਜ਼ਿਟਿਵ ਕਹਿਣਾ ਪੱਤਰਕਾਰ ਜਾਂ ਸਿਆਣੇ ਬੰਦੇ ਦੀ ਡਿਊਟੀ ਨਹੀਂ, ਕਿਉਂਕਿ ਸਰਕਾਰ ਦੇ ਲੋਕ ਤਾਂ ਪਬਲਿਕ ਸਰਵੈਂਟ ਹੁੰਦੇ ਆ। ਸਰਵੈਂਟ ਦਾ ਮਤਲਬ ਹੁੰਦਾ ਸੇਵਾ ਕਰਨੀ, ਆਮ ਲੋਕਾਂ ਦੀ ਸੇਵਾ ਜਿਹੜੀ ਉਹ ਜ਼ਰੂਰੀ ਹੁੰਦੀ ਆ। ਸੇਵਾ ਜਿੱਥੇ ਵੀ ਕਿਤੇ ਕਮੀ ਰਹੀ ਆ ਸਰਕਾਰ ਤੋਂ ਤਾਂ ਉਹਨਾਂ ਦੀ ਨੁਕਤਾਚੀਨੀ ਕਰਨੀ ਚਾਹੀਦੀ ਆ। ਪਰ ਗੱਲ ਆਪਾਂ ਸਿਆਣਪ ਤੋਂ ਤੋਰੀ ਸੀ ਬਈ ਸਿਆਣਪ ਆਏ ਆਉਂਦੀ ਨਹੀਂ ਪੈਸਿਆਂ ਦੇ ਨਾਲ। ਉਹ ਮੁਲਾਜ਼ਮ ਤਬਕਾ ਜਿਹੜਾ ਇੱਥੇ ਆ ਗਿਆ ਨਾ, ਉਹ ਆਪਣੇ ਆਪ ਨੂੰ ਸੋਹਣੇ ਕੱਪੜੇ ਪਾ ਕੇ, ਸੋਹਣੀਆਂ ਗੱਡੀਆਂ ਲੈ ਕੇ, ਸੋਹਣੇ ਘਰ ਲੈ ਕੇ ਸਿਆਣਾ ਸਮਝਦੇ ਨੇ, ਪਰ ਜਦੋਂ ਤੁਸੀਂ ਉਹਨਾਂ ਦਾ ਉਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਵਰਤਾਰਾ ਉਹ ਵੇਖੋਗੇ ਬਾਕੀ ਕਲਚਰ ਦੇ ਮੁਕਾਬਲੇ, ਅਤੇ ਸਿਆਣੇ ਸੁਣੇ ਵਾਲੀ ਕੋਈ ਗੱਲ ਪੰਜਾਬੀਆਂ ਦੇ ਵਿੱਚ ਲੱਗਦੀ ਨਹੀਂ ਹੈਗੀ। ਹਾਂ, ਮੇਰਾ ਖਿਆਲ ਇੱਥੇ ਬਹੁਤ ਆ ਕੇ ਮੈਨੂੰ ਕਹਿ ਦੇਣਗੇ ਵੀ ਤੂੰ ਕੀ ਕਹੀ ਜਾਣਾ, ਪੰਜਾਬੀਆਂ ਨੇ ਤਾਂ ਬੜੀਆਂ ਤਰੱਕੀਆਂ ਕੀਤੀਆਂ, ਆਹ ਕੀਤਾ, ਉਹ ਕਿਤੇ ਬੜੀ ਚੰਗੀ ਗੱਲ ਆ ਜੀ, ਤਰੱਕੀ ਕਰਨੀ ਹੋਰ ਆ, ਸਿਆਣੇ ਹੋਣਾ ਹੋਰ ਗੱਲ ਹੁੰਦਾ। ਅਤੇ ਪੰਜਾਬੀ ਦਾਅਵਾ ਵੀ ਬੜਾ ਕਰਦੇ ਨੇ ਵੀ ਸਾਡੇ ਕੋਲ ਗਿਆਨ ਬਹੁਤ ਹੈਗਾ, ਓਵਰਆਲ ਭਾਰਤੀ ਇੰਡੀਅਨਸ ਇਨ ਜਨਰਲ ਅਤੇ ਪੰਜਾਬੀਜ਼ ਇਨ ਪਰਟੀਕੁਲਰ ਬਹੁਤ ਉਹ ਦਾਅਵਾ ਕਰਦੇ ਨੇ ਵੀ ਸਾਡੇ ਕੋਲ ਤਾਂ ਨਾ ਗਿਆਨ ਦਾ ਖਜ਼ਾਨਾ ਪਿਆ। ਬਸ ਉਹ ਕਹਿੰਦੇ ਅਸੀਂ ਜੰਮਦੇ ਹੀ ਸਿਆਣੇ ਸੀ, ਸਾਡੇ 'ਚ ਜੀਨਸ ਇਹੋ ਜਿਹੜੇ ਸਿਆਣਪ ਵਾਲੇ ਅਤੇ ਬਹਾਦਰੀ ਵਾਲੇ ਆ। ਅੱਛਾ ਪੰਜਾਬੀਆਂ 'ਚ ਵੀ ਗਾਂਹ ਜੇ ਜੱਟਾਂ ਦੀ ਗੱਲ ਕਰਨੀ ਹੋਵੇ ਨਾ, ਜੱਟਾਂ ਦੀਆਂ ਤਾਂ ਕਿਆ ਬਾਤਾਂ ਨੇ, ਬਸ ਉਹ ਕਹਿਣਗੇ ਜੀ ਸਾਡੇ ਜੱਟਾਂ 'ਚ ਸਭ ਤੋਂ ਸੋਹਣੇ ਜੱਟ ਹੁੰਦੇ ਨੇ, ਭੰਗੜਾ ਵੀ ਜੱਟਾਂ ਨੂੰ ਪਾਉਣਾ ਆਉਂਦਾ, ਗਾਉਣਾ ਵੀ ਜੱਟਾਂ ਨੂੰ ਆਉਂਦਾ, ਖਾਣਾ ਵੀ ਸਭ ਤੋਂ ਵਧੀਆ ਜੱਟ ਖਾਂਦੇ ਨੇ, ਜੱਟ ਮੁੱਢ ਕਦੀਮਾਂ ਤੋਂ ਕਹਿੰਦੇ ਜੀ ਰਾਜੇ ਹੀ ਬੜੇ ਰਹੇ ਨੇ, ਹੁਣ ਜੱਟਾਂ ਦੇ ਗੋਤਾਂ ਦੇ ਉੱਤੇ ਕਿਤਾਬਾਂ ਲਿਖੀਆਂ ਪਈਆਂ ਨੇ ਆਪਣੇ ਆਪ ਨੂੰ ਜਾਇਜ਼ ਠਹਿਰਾਉਣ ਦੇ ਲਈ। ਪਰ ਜੇ ਮੱਤ ਪੱਖੋਂ ਦੇਖੋ ਨਾ, ਬਹੁਤੇ ਜੱਟਾਂ ਨੇ ਮੇਰੇ ਨਾਲ ਲੜਨ ਲੱਗ ਪੈਣਾ, ਮੱਤ ਪੱਖੋਂ ਬਸ ਮਾੜਾ ਹੀ ਹਾਲ ਹੁੰਦਾ। ਜਿਹੜੇ ਜੱਟਵਾਦ ਦੀ ਗੱਲ ਕਰਦੇ, ਨੋਰਮਲ ਮੈਂ ਕਿਸਾਨ ਦੀ ਗੱਲ ਨਹੀਂ ਕਰਦਾ, ਜੱਟ ਪਰਿਵਾਰ ਦੇ ਵਿੱਚ ਨੋਰਮਲ ਕਿਸਾਨ ਤਾਂ ਵਿਚਾਰਾ, ਉਹਨੇ ਆਪਦੀ ਮਿਹਨਤ ਕਰਨੀ ਆ ਅਤੇ ਉਹਨੇ ਮਿਹਨਤ ਕਰਕੇ ਆਪਣਾ ਕੰਮ ਚਲਾਉਣਾ। ਮੈਂ ਜਿਹੜਾ ਜੱਟਵਾਦ ਦੇ ਵਿੱਚ ਗ੍ਰਸੇ ਹੋਇਆ ਉਹਨਾਂ ਦੀ ਗੱਲ ਕਰਦਾ। ਇਹ ਸਿਆਣਪ ਵਾਲੀ ਗੱਲ ਵੀ ਮੇਰੀ ਉਸੇ ਗੱਲ 'ਚੋਂ ਹੀ ਨਿਕਲੀ ਆ। ਇੱਥੇ ਮੈਂ ਲੋਕ ਲੜਦੇ ਦੇਖੇ ਨੇ ਜੀ ਫੇਸਬੁੱਕ ਦੇ ਉੱਤੇ, ਫਲਾਨਿਆਂ ਨੂੰ ਪੰਜਾਬ ਦੇ ਵਿੱਚ ਇੰਨੇ ਯੂਨਿਟ ਫ੍ਰੀ ਕਰਤੇ, ਉਹ ਸੋ ਕਾਲਡ ਲੋਅਰ ਕਾਸਟ ਦੇ ਵਿੱਚੋਂ ਸੀ, ਸਾਡਿਆਂ ਨੂੰ ਕਿਉਂ ਨਹੀਂ ਕੀਤੇ। ਇੱਥੇ ਵੀ ਬਹੁਤ ਗੱਲਾਂ ਦੇ ਉੱਤੇ ਸ਼ੋ ਆਫ ਚੱਲਦੀ ਰਹਿੰਦੀ ਆ, ਵਿਆਹਾਂ ਦੇ ਉੱਤੇ, ਹੋਰ ਪ੍ਰੋਗਰਾਮਾਂ ਦੇ ਉੱਤੇ, ਅਤੇ ਉਂਝ ਮੱਤਾਂ ਦੇਣਗੇ ਵੀ ਬਈ ਸਾਨੂੰ ਆਪਣਾ ਮਨ ਨੀਵਾਂ ਅਤੇ ਮੱਤ ਉੱਚੀ ਕਰਕੇ ਰੱਖਣੀ ਚਾਹੀਦੀ। ਉਹ ਮੱਤ ਦੀ ਗੱਲ ਹੀ ਚੱਲ ਰਹੀ ਹੈ ਐਕਚੁਅਲੀ, ਵੀ ਮੱਤ ਐਂ ਆਉਂਦੀ ਨਹੀਂ ਗੀ, ਮੱਤ ਸਮਾਜ ਦੇ ਵਿੱਚ ਵਿਚਰਨ ਦੇ ਨਾਲ ਅਤੇ ਆਪਣੇ ਦਿਮਾਗ ਦੇ ਨਾਲ ਲਗਾਤਾਰ ਸੰਘਰਸ਼ ਕਰਨ ਦੇ ਨਾਲ ਮੱਤ ਆਉਂਦੀ ਹੈ। ਜੇ ਅਸੀਂ ਛੋਟੇ ਛੋਟੇ ਕੰਮਾਂ ਦੇ ਵਿੱਚ ਇੱਕ ਦੂਜੇ ਨਾਲ ਲੜਦੇ ਰਹੀਏ, ਇੱਕ ਦੂਜੇ ਦੇ ਬਿਨਾਂ ਮਤਲਬ ਤੋਂ ਹੀ ਲੱਤਾਂ ਖਿੱਚਦੇ ਰਹੀਏ, ਉਹਦੇ ਨਾਲ ਮੱਤ ਨਹੀਂ ਆਉਂਦੀ ਬੰਦੇ ਨੂੰ। ਜਿਸ ਲੈਵਲ 'ਤੇ ਦੁਨੀਆ ਪਹੁੰਚ ਚੁੱਕੀ ਹੈ ਜਾਂ ਦੁਨੀਆ ਦੇ ਵਿੱਚ ਹੋਰ ਕੌਮਾਂ ਪਹੁੰਚੀਆਂ ਹੋਈਆਂ ਜਿਸ ਲੈਵਲ 'ਤੇ, ਉਹਦੇ ਮੁਕਾਬਲੇ ਅਸੀਂ ਕੁਛ ਵੀ ਨਹੀਂ। ਪੰਜਾਬੀ ਜਾਂ ਭਾਰਤੀ ਆ ਨਾ, ਅਸੀਂ ਬਿਲਕੁਲ ਹੀ ਮੁਕਾਬਲੇ 'ਤੇ ਨਹੀਂ ਖੜ੍ਹੇ ਕਿਤੇ। ਜਿਹੜੇ ਸਿਆਣੇ ਕਲਚਰਸ ਆ ਉਹਨਾਂ ਦੇ ਨਾਲ ਕੰਪੈਰੀਜ਼ਨ ਕਰਕੇ ਵੇਖੀਏ, ਸਿਆਣੇ ਕਲਚਰ ਦੇ ਵਿੱਚ ਇੱਕ ਕੌਮ ਦੇ ਜਿਹੜੇ ਲੋਕ ਨੇ ਨਾ, ਉਹਨਾਂ ਨੂੰ ਲੜਾਇਆ ਨਹੀਂ ਜਾਂਦਾ ਹੁੰਦਾ, ਉਹ ਇਕੱਠੇ ਹੋ ਜਾਂਦੇ ਹੁੰਦੇ ਆ ਵੀ ਇਹ ਨਹੀਂ, ਇਹ ਸਾਡੇ 'ਤੇ ਹਮਲਾ, ਸਾਡੇ ਤਾਂ ਗੱਲਾਂ ਹੀ ਵੱਖਰੀਆਂ ਨੇ। ਮਤਲਬ ਹਰ ਇੱਕ ਗੱਲ 'ਤੇ ਅਸੀਂ ਆਪਸ ਵਿੱਚ ਦੀ ਇੱਕ ਦੂਜੇ ਦੇ ਨਾਲ ਝਗੜਦੇ ਹਾਂ, ਅਸੀਂ ਇੱਕ ਦੂਜੇ ਨੂੰ ਐਕਸੈਪਟ ਨਹੀਂ ਕਰਦੇ, ਅਸੀਂ ਫੋਰਮੈਲਿਟੀ ਬਹੁਤ ਕਰਦੇ ਹਾਂ, ਅਸੀਂ ਗੱਲ ਦੀ ਡੂੰਘਿਆਈ ਦੇ ਵਿੱਚ ਨਹੀਂ ਜਾਂਦੇ। ਹੁਣ ਆਹ ਬਿਜਲੀ ਦੇ ਯੂਨਿਟਾਂ ਪਿੱਛੇ ਨਾ ਪੰਜਾਬ ਤੋਂ ਆਏ ਸ਼ਿਵਿੰਦਰ ਜੀ, ਮੇਰਾ ਖਿਲਾ ਸ਼ਾਇਦ ਉਹ ਨਾ ਆਉਣ ਏਅਰ ਦੇ ਉੱਤੇ, ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨੀਗਾ ਬਈ ਬਿਜਲੀ ਦੇ ਯੂਨਿਟ ਆ ਜਿਹੜੇ ਇਹ ਕੀ ਚੀਜ਼ ਹੁੰਦੀ ਆ। ਮੈਂ ਤੁਹਾਨੂੰ ਅੰਦਾਜ਼ਾ ਜਿਹਾ ਦੱਸਦਾ ਜੀ ਵੀ ਇੱਕ ਯੂਨਿਟ ਕਿੱਡਾ ਕੁ ਵੱਡਾ ਹੁੰਦਾ, ਉਹਦੇ ਨਾਲ ਜੇ ਕਿਸੇ ਨੂੰ 300 ਯੂਨਿਟ ਦਾ ਬਿੱਲ ਨਾ ਵੀ ਆਇਆ, ਜੇ ਆ ਵੀ ਗਿਆ, ਕੋਈ ਬਹੁਤਾ ਫਰਕ ਨਹੀਂ ਪੈਂਦਾ ਗਾ, ਇੱਥੇ ਵੀ ਤੁਹਾਡੇ ਕੰਮ ਆਜੂ। ਬਈ ਜੇ ਇੱਕ 100 ਵਾਟ ਦਾ ਬਲਬ ਆ ਨਾ ਜਿਹੜਾ, ਉਹਨੂੰ ਤੁਸੀਂ 10 ਘੰਟੇ ਲਈ ਜਲਾ ਦਿਓ ਤਾਂ 1 ਕਿਲੋ ਵਾਟ ਆਵਰ ਬਣ ਜਾਂਦਾ, ਕਿਲੋ ਵਾਟ ਆਵਰ ਇੱਕ ਯੂਨਿਟ ਬਣ ਜਾਂਦਾ। ਅਲੱਗ ਅਲੱਗ ਦੇਸ਼ਾਂ 'ਚ ਪੰਜਾਬ ਦੇ ਵਿੱਚ ਉਹ 7 ਰੁਪਈਏ ਦਾ, 8 ਰੁਪਈਏ ਦਾ, ਇੱਥੇ 15-20 ਸੈਂਟ ਦਾ, ਉਹ ਇੱਕ ਅਲੱਗ ਗੱਲ ਆ। 1 ਕਿਲੋ ਵਾਟ ਦਾ ਹੀਟਰ ਆ ਜਿਹੜਾ, ਜੇ ਤੁਸੀਂ 1 ਘੰਟੇ ਲਈ ਜਲਾ ਦਿਓ ਤਾਂ 1 ਕਿਲੋ ਵਾਟ ਆਵਰ ਜਾਂਦਾ, 1 ਯੂਨਿਟ ਖਾ ਜਾਂਦਾ। ਉਹਦੇ ਪਿੱਛੇ ਮਾਰ ਫੇਸਬੁੱਕ 'ਤੇ ਇੰਨਾ ਰੌਲਾ ਪਾਈ ਜਾਂਦਾ, ਫਲਾਨੇ ਨੂੰ 600 ਯੂਨਿਟ ਮਾਫ਼, ਸਾਨੂੰ 300 ਯੂਨਿਟ ਨਹੀਂ ਮਾਫ਼, ਜਾਣੀ ਇੰਨੀ ਕੁ ਗੱਲ ਨੇ ਪੂਰੇ ਪੰਜਾਬ ਨੂੰ ਦੋ ਹਿੱਸਿਆਂ 'ਚ ਵੰਡਿਆ ਹੋਇਆ। ਊਂ ਕਹਿੰਦੇ ਜੀ ਅਸੀਂ ਜਾਤ ਪਾਤ ਨੂੰ ਮੰਨਦੇ ਨਹੀਂ, ਅਤੇ ਊਂ ਇੱਕ ਪਾਸੇ ਜਾਣੀ ਸਰਕਾਰ ਨੇ ਜਿਹਨੂੰ ਤੁਸੀਂ ਸਿਆਣੇ ਕਹਿੰਦੇ ਸੀ ਵੀ ਜਿਹਨੂੰ ਜਿਨ੍ਹਾਂ ਨੇ ਜਿਨ੍ਹਾਂ ਦੇ MLA ਬਹੁਤ ਬਣੇ ਆ, ਉਹਨਾਂ ਨੇ ਮਾੜੀ ਜਿਹੀ ਗੱਲ ਦੇ ਨਾਲ ਦੋ ਹਿੱਸਿਆਂ ਦੇ ਵਿੱਚ ਸਮਾਜ ਨੂੰ ਵੰਡ ਕੇ ਖੜ੍ਹਾ ਕਰਤਾ ਆਮੋ ਸਾਹਮਣੇ। ਲੜਨ ਨੂੰ ਤਿਆਰ ਨੇ ਅਤੇ ਵਿਦੇਸ਼ਾਂ 'ਚ ਬੈਠੇ ਵੀ ਲੜਨ ਨੂੰ ਤਿਆਰ ਨੇ, ਇੱਥੇ ਵੀ ਜਾਤ ਪਾਤ ਉਵੇਂ ਹੀ ਕਾਇਮ ਆ, ਇੱਥੇ ਹੋਰ ਮਸਲਿਆਂ 'ਤੇ ਲੜਨ ਨੂੰ ਤਿਆਰ ਬੈਠੇ ਹੁੰਦੇ ਆ। ਮਤਲਬ ਬਜਾਏ ਇਹਦੇ ਕਿ ਮਿਊਚੁਅਲ ਕੋ ਐਗਜ਼ਿਸਟੈਂਸ ਜਿਹਦੀ ਜਿਹੜੀ ਆਪਾਂ ਗੱਲ ਕਰਦੇ ਸੀ ਪਰਸੋਂ 'ਚ, ਉੱਥੇ ਵੀ ਸਾਰੇ ਪਿੰਡ ਦੇ ਵਿੱਚ ਕਿਵੇਂ ਇਕੱਠੇ ਰਹਿਣ, ਇੱਕੋ ਗੱਲ 'ਤੇ ਹੀ ਵੰਡੀਆਂ ਪਾਤੀਆਂ ਵੀ ਫਲਾਨੇ ਨੂੰ ਇੰਨੇ ਯੂਨਿਟ ਮਾਫ਼ ਕਰ ਅਤੇ ਫਲਾਨੇ ਨੂੰ ਯੂਨਿਟ ਨਹੀਂ ਮਾਫ਼ ਕੀਤੇ। ਵਿਦੇਸ਼ਾਂ ਵਿੱਚ ਵੀ ਇਹ ਲੜਾਈ ਦੀ ਜਿਹੜੀ ਉਹ ਧਮਕਾ ਉਹ ਪੈਣ ਲੱਗ ਗਈ। ਲਓ ਮੈਂ ਆਪਦੀ ਗੱਲ ਨੂੰ ਬਾਅਦ 'ਚ ਕਰੂੰਗਾ, ਪਹਿਲਾਂ ਆਪਾਂ ਇੱਕ ਕਾਲ ਲੈਂਦੇ, ਉਹਨਾਂ ਦੀ ਗੱਲ ਸੁਣ ਲਏ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ। ਹਾਂਜੀ ਤੁਸੀਂ ਆਉਣ ਦਾ ਯਾਰ ਹੋ, ਤੁਸੀਂ ਚਲੇ ਗਏ ਜੀ। ਲਓ ਆਪਾਂ ਬ੍ਰੇਕ ਲੈ ਲਈਏ, ਫਿਰ ਦੁਬਾਰਾ ਆ ਜਾਓ ਯਾਰ ਤੇ।
ਸਰਦਾਰ ਬਿਲ ਬੈਰਿੰਗ ਪੇਸ਼ ਕਰਦੇ ਨੇ ਕਨਵਰ ਗਰੇਵਾਲ ਲਾਈਵ ਫਤਿਹ ਟੂਰ 2022 3 April ਬ੍ਰੈਂਪਟਨ ਦੇ CAA ਸੈਂਟਰ ਵਿਖੇ। ਟਿਕਟਾਂ ਲਈ ticketmaster.ca ਤੇ ਜਾਓ। ਸਪੌਂਸਰਸ਼ਿਪ ਜਾਂ ਵਧੇਰੇ ਜਾਣਕਾਰੀ ਲਈ ਕਾਲ ਕਰੋ 416-603-2700 ਕਨਵਰ ਗਰੇਵਾਲ 3 April ਬ੍ਰੈਂਪਟਨ ਦੇ CAA ਸੈਂਟਰ ਵਿਖੇ।
ਇੰਤਜ਼ਾਰ ਦੀਆਂ ਘੜੀਆਂ ਖਤਮ। ਅਪ੍ਰੈਲ 21 ਤੋਂ 23 ਤੱਕ ਇੰਟਰਨੈਸ਼ਨਲ ਸੈਂਟਰ ਮਿਸਿਸਾਗਾ ਵਿਖੇ ਲੱਗਣ ਜਾ ਰਿਹਾ ਕੈਨੇਡਾ ਦਾ ਸਭ ਤੋਂ ਵੱਡਾ ਟਰੱਕ ਸ਼ੋ ਟਰੱਕ ਵਰਲਡ। 500 ਤੋਂ ਵੱਧ ਕੰਪਨੀਆਂ ਤੇ ਟਰੱਕਾਂ ਦੇ ਨਵੇਂ ਮਾਡਲਾਂ ਦੀ ਲੱਗੇਗੀ ਹਾਜ਼ਰੀ। ਜੌਬ ਫੇਅਰ, ਟ੍ਰੇਡ ਸ਼ੋ, ਐਜੂਕੇਸ਼ਨਲ ਸੈਮੀਨਾਰ ਅਤੇ ਹੋਰ ਬਹੁਤ ਕੁਝ। ਪਰਿਵਾਰਾਂ ਅਤੇ ਬੱਚਿਆਂ ਲਈ ਖਾਸ ਇੰਤਜ਼ਾਮ ਅਤੇ ਜਿੱਤੋ ਢੇਰ ਸਾਰੇ ਇਨਾਮ। ਫ੍ਰੀ ਐਂਟਰੀ ਲਈ truckworld.ca ਤੇ ਜਾਓ ਅਤੇ VIP ਪ੍ਰੋਮੋ ਕੋਡ ਯਾਦ ਰੱਖੋ ਰੋਡ ਟੂਡੇ। ਕਾਲ ਮਨਨ ਗੁਪਤਾ 416-451-0040। ਅਪ੍ਰੈਲ 21 ਤੋਂ 23 ਟਰੱਕ ਵਰਲਡ ਸ਼ੋ।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਮਿਸੀਸਾਗਾ ਦੇ ਸਭ ਤੋਂ ਸ਼ਾਨਦਾਰ ਸਕੁਅਰ 1 ਏਰੀਆ ਚ MCT ਦਾ 5ਵਾਂ ਟਾਵਰ MCT 5 ਰਿਲੀਜ਼। 36 ਸਟੋਰੀ ਬਿਲਡਿੰਗ, ਅਫੋਰਡੇਬਲ ਪ੍ਰਾਈਸਿਸ, ਐਕਸਟੈਂਡਡ ਡਿਪੋਜ਼ਿਟ, ਫ੍ਰੀ ਅਸਾਈਨਮੈਂਟ, ਫ੍ਰੀ ਪਲਾਂਸਿਸ ਤੇ ਆਕੂਪੈਂਸੀ 227 ਚ। ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਹਾਈਵੇ 403 ਤੇ ਫਿਊਚਰ LRT ਲਾਈਨ ਦੇ ਨੇੜੇ ਤੇ ਬਿਲਡਿੰਗ ਦੇ ਸਾਊਥ ਵਾਲੇ ਪਾਸੇ ਤੋਂ ਲੇਕ ਦਾ ਨਜ਼ਾਰਾ ਤਾਂ ਹੈਗਾ ਹੀ ਹੈਗਾ। ਮਾਰਕੀਟ ਥੱਲੇ ਉੱਤੇ ਜਾਣ ਦੀਆਂ ਭਵਿੱਖਬਾਣੀਆਂ ਸੁਣਦੇ ਸੁਣਦੇ ਕਿਤੇ ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਨਾ ਖੁੰਝਾ ਦਿਓ। ਯੂਨਿਟ ਥੋੜੇ ਨੇ, ਛੇਤੀ ਵਿਕ ਜਾਣੇ ਆ। ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਦੋਸਤੋ, ਆਉਣ ਵਾਲੇ ਦਿਨਾਂ ਦੇ ਵਿੱਚ ਜੇ ਵਿਆਹ ਸ਼ਾਦੀ ਘਰ ਦੇ ਵਿੱਚ ਹੈਗੀ, ਕੋਈ ਪ੍ਰੋਗਰਾਮ ਰੱਖਿਆ ਹੋਇਆ, ਗੈਸਟ ਆ ਰਹੇ ਨੇ, ਹੋਟਲ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ, ਤਾਂ ਤੁਹਾਨੂੰ ਮੈਂ ਇੱਕ ਨੰਬਰ ਦਿੰਦਾ। ਉਹਨਾਂ ਕੋਲ ਇੱਕ ਏਕੜ ਦੇ ਵਿੱਚ ਪਾਇਆ ਹੋਇਆ ਘਰ ਆ ਜੀ, ਵੱਡਾ ਖੁੱਲ੍ਹਾ, ਅਤੇ ਤੁਸੀਂ ਉਹਨਾਂ ਦਾ ਘਰ ਆ ਜਿਹੜਾ ਉਹ ਯੂਟੀਲਾਈਜ਼ ਕਰ ਸਕਦੇ ਹੋ। ਨੰਬਰ 647-824-1418। ਵੈਸੇ ਵੀ ਅੱਗੇ ਜਦੋਂ ਮਾਹੌਲ ਪੂਰਾ ਖੁੱਲ੍ਹਾ ਹੋ ਗਿਆ, ਵਿਆਹ ਸ਼ਾਦੀਆਂ ਦਾ ਮੌਕਾ ਆ ਗਿਆ, ਅਤੇ ਕੋਈ ਪ੍ਰੋਗਰਾਮ ਕਰਨਾ ਫਾਰਮ ਹਾਊਸ ਦੇ ਵਿੱਚ, ਤੁਸੀਂ ਕਰ ਸਕਦੇ ਹੋ। 6478241418, 647-824-1418 ਇਹਨਾਂ ਦਾ ਨੰਬਰ ਆ। ਇੱਕ ਤਾਂ ਮੈਂ ਤੁਹਾਨੂੰ ਇਹ ਸੁਨੇਹਾ ਦੇਤਾ, ਇੱਕ ਸੁਨੇਹਾ ਮੈਂ ਤੁਹਾਨੂੰ ਹੋਰ ਦੇਣਾ, ਉਹ ਹੈਗਾ ਜੀ ਵੀ ਜੇ ਬਵਾਸੀਰ ਦੀ ਭੈੜੀ ਬਿਮਾਰੀ ਤੋਂ ਪੀੜਤ ਤੋਂ ਮੌਕਿਆਂ ਵਾਲੀ ਬਵਾਸੀਰ ਆ, ਅਤੇ ਫਿਰ ਤੁਸੀਂ ਆਹ ਨੰਬਰ 'ਤੇ ਕਾਲ ਕਰਿਓ, 416-845-7534 ਇਹਨਾਂ ਦਾ ਨੰਬਰ ਆ, 416-845-7534, 416-845-7534 ਇਹਨਾਂ ਦਾ ਨੰਬਰ ਆ ਜੀ। ਅਤੇ ਸ਼ਰਤੀ ਇਲਾਜ ਕਰਦੇ ਨੇ, ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਆ, ਸਾਈਡ ਇਫੈਕਟ ਕੋਈ ਨਹੀਂ। ਲਓ ਜੀ, ਇੱਕ ਸੱਜਣ ਦਾ ਮੈਸੇਜ ਆਇਆ, ਕਹਿੰਦੇ ਜੱਟ ਇੱਕ ਕੌਮ ਆ ਕਿ ਨਹੀਂ? ਨਹੀਂ ਜੀ ਨਹੀਂ, ਕੌਮ ਤਾਂ ਬੜੀ ਵੱਡੀ ਗੱਲ ਹੁੰਦੀ ਆ, ਕੌਮ ਦੇ ਵਿੱਚ ਤਾਂ ਅਸੀਂ ਸਾਰੇ ਹੀ ਆ ਗਏ। ਮਤਲਬ ਪੰਜਾਬੀ ਕੌਮ ਦੀ ਗੱਲ ਕਰਨੀ ਹੋਵੇ, ਪੰਜਾਬ ਦੇ ਹਿੰਦੂ, ਸਿੱਖ, ਮੁਸਲਮਾਨ, ਇੱਧਰਲੇ ਈਸਟ ਪੰਜਾਬ ਦੇ, ਵੈਸਟ ਪੰਜਾਬ ਦੇ, ਜਿੰਨੀਆਂ ਸੋ ਕਾਲਡ ਕਾਸਟ ਹੈਗੀਆਂ, ਕੌਮ ਤਾਂ ਕੌਮ ਦੇ ਵਿੱਚ ਇੱਕ ਸਾਂਝਾ ਧੁਰਾ ਹੁੰਦਾ, ਬੋਲੀ, ਅਤੇ ਬੋਲੀ ਦੇ ਦੁਆਲੇ ਆਲੇ ਦੁਆਲੇ ਘੁੰਮਦਾ ਇੱਕ ਕਲਚਰ ਹੁੰਦਾ। ਕਈ ਲੋਕ ਧਰਮ ਦੇ ਨਾਂ 'ਤੇ ਕੌਮ ਬਣਾ ਲੈਂਦੇ, ਕਈ ਆਪਦੇ ਕਿੱਤੇ ਦੇ ਨਾਂ 'ਤੇ ਬਣਾ ਲੈਂਦੇ, ਸਭ ਇਹ ਝੂਠੀਆਂ ਗੱਲਾਂ ਨੇ ਜੀ। ਕੌਮ ਤਾਂ ਇੱਕ ਮਾਤ ਭਾਸ਼ਾ, ਇੱਕੋ ਲੈਂਗੁਏਜ ਦੇ ਆਲੇ ਦੁਆਲੇ ਘੁੰਮਦਾ, ਉਸ ਲੈਂਗੁਏਜ ਦਾ ਕਲਚਰ, ਉਹਦੇ ਨਾਲ ਕੌਮ ਬਣਦੀ। ਹਾਂ, ਇਹ ਅਲੱਗ ਗੱਲ ਆ ਵੀ ਉਪ ਬੋਲੀਆਂ ਉਸ ਬੋਲੀ ਦੀਆਂ ਕਈ ਹੋ ਸਕਦੀਆਂ ਨੇ। ਚਲੋ, ਗੱਲ ਆਪਣੀ ਇਸ ਵਿਸ਼ੇ 'ਤੇ ਦੋਸਤੋ ਚੱਲ ਰਹੀ ਸੀਗੀ ਬਈ ਸਿਆਣੇ ਹੋਣ ਦੀ। ਸਿਆਣਾ ਜਿਹੜਾ ਨਾ, ਸਿਆਣੇ ਦਾ ਪੈਸੇ ਨਾਲ ਕੋਈ ਇੰਨਾ ਲਿੰਕ ਨਹੀਂ ਹੁੰਦਾ। ਸਿਆਣਪ ਦਾ ਤੁਸੀਂ ਕਿਵੇਂ ਵਰਤਾਅ ਕਰਦੇ ਹੋ, ਆਲੇ ਦੁਆਲੇ ਤੁਸੀਂ ਸਮਾਜ ਨਾਲ ਕਿਵੇਂ ਇੰਟਰੈਕਟ ਕਰਦੇ ਹੋ, ਕਿਸੇ ਮਸਲੇ ਦੇ ਉੱਤੇ ਤੁਸੀਂ ਬੈਲੈਂਸਡ ਸਟੈਂਡ ਲੈਂਦੇ ਹੋ ਕਿ ਨਹੀਂ ਲੈਂਦੇ ਆ, ਇਹ ਸਿਆਣਪ ਹੁੰਦੀ ਆ। ਤੁਸੀਂ ਕਿਸੇ ਦੇ ਮਨ ਦੀ ਪੀੜ ਬਿਨਾਂ ਬੋਲਿਆਂ ਸਮਝ ਸਕਦੇ ਹੋ ਕਿ ਨਹੀਂ ਸਮਝ ਸਕਦੇ। ਤੁਸੀਂ ਆਲੇ ਦੁਆਲੇ ਨੂੰ ਫੀਲ ਕਰ ਸਕਦੇ ਹੋ, ਆਲੇ ਦੁਆਲੇ ਦੀ ਧੜਕਣ ਜਿਹੜੀ ਹੈਗੀ ਆ ਉਹ ਆਪਣੇ ਦਿਮਾਗ 'ਚ ਫੀਲ ਕਰਦੇ ਹੋ ਕਿ ਨਹੀਂ ਕਰਦੇ। ਮਤਲਬ ਸਿਆਣਪ ਹੋਰ ਕਿਸਮ ਦੀ ਹੁੰਦੀ ਹੈ, ਪੈਸੇ ਦੇ ਨਾਲ ਸਿਆਣਪ ਦਾ ਇੰਨਾ ਲਿੰਕ ਨਹੀਂ ਹੁੰਦਾ ਜਿੰਨਾ ਲਿੰਕ ਸਮਾਜ ਨੇ ਬਣਾ ਦਿੱਤਾ। ਹਾਂ, ਪੈਸੇ ਨਾਲ ਸਹੂਲਤਾਂ ਕੁਛ ਮਿਲ ਜਾਂਦੀਆਂ, ਇੱਕ ਇਹੋ ਜਿਹਾ ਮਾਹੌਲ ਮਿਲ ਜਾਂਦਾ ਜਿਹਦੇ 'ਚ ਬੰਦਾ ਤੇਜ਼ੀ ਨਾਲ ਮਤਲਬ ਸਿਆਣਾ ਹੋ ਸਕਦਾ ਹੁੰਦਾ, ਪਰ ਬਹੁਤੇ ਬੰਦੇ ਇਸ ਮਾਹੌਲ ਦਾ ਫਾਇਦਾ ਨਹੀਂ ਉਠਾਉਂਦੇ ਕਿਉਂਕਿ ਪੈਸੇ ਵੱਧ ਕਮਾ ਕੇ ਨਾ ਉਹ ਸਗੋਂ ਗਿਆਨ ਦੀਆਂ ਗੱਲਾਂ ਨਹੀਂ ਕਰਦੇ, ਉਹ ਗਿਆਨ ਤੋਂ ਦੂਰ ਹੀ ਰਹਿੰਦੇ। ਉਹ ਕਹਿੰਦੇ ਆਪਾਂ ਇਹੋ ਜਿਹੇ ਗਿਆਨ ਤੋਂ ਕੀ ਲੈਣਾ। ਹੁਣ ਦੇਖੋ ਸਮਾਜ ਦੇ ਵਿੱਚ ਇੱਕ ਵਰਗ ਆ ਇਹੋ ਜਿਹਾ ਜਿਹੜਾ ਸਦੀਆਂ ਤੋਂ ਪੀੜਤ ਆ, ਸਦੀਆਂ ਤੋਂ ਸਤਾਇਆ ਗਿਆ, ਜਿਹਨੂੰ ਸਦੀਆਂ ਤੋਂ ਥੱਲੇ ਲਾ ਕੇ ਰੱਖਿਆ ਗਿਆ, ਜਿਹਨਾਂ ਬਾਰੇ ਇਹ ਕਿਹਾ ਗਿਆ ਬਈ ਇਹ ਜੇ ਅਕਲ ਦੀ ਗੱਲ ਸੁਣ ਲੈਣ ਤਾਂ ਕੰਨਾਂ ਦੇ ਵਿੱਚ ਸਿੱਕਾ ਪਿਘਲਾ ਕੇ ਪਾ ਦਿਓ, ਜੇ ਅਕਲ ਦੀ ਗੱਲ ਕਰਨ ਤਾਂ ਜ਼ੁਬਾਨ ਬੰਦ ਕਰ ਦਿਓ, ਜੇ ਇਹ ਸੋਹਣਾ ਕੱਪੜਾ ਪਾ ਲੈਣ ਕਿਤੇ ਤਾਂ ਇਹਨਾਂ ਨੂੰ ਕਤਲ ਕਰ ਦਿਓ। ਮਤਲਬ ਤੁਸੀਂ ਹੈਰਾਨ ਹੋਵੋਗੇ ਗੱਲਾਂ ਸੁਣ ਕੇ, ਤੁਸੀਂ ਕਹੋਗੇ ਸੱਚੀ ਮੁੱਚੀ ਤੂੰ ਝੂਠ ਤਾਂ ਨਹੀਂ ਬੋਲੀ ਜਾਂਦਾ, ਇਹ ਗੱਲਾਂ ਲਿਖੀਆਂ ਨਹੀਂ ਜੀ, ਇਹ ਪੂਰੇ ਦਾ ਪੂਰਾ ਇੱਕ ਕਾਨੂੰਨ ਆ ਬਣਾਇਆ ਹੋਇਆ ਸੀ ਜਿਹੜਾ, ਅਤੇ ਇਹ ਕਾਨੂੰਨ ਆ ਜਿਹੜਾ ਅਦਿੱਖ ਰੂਪ ਦੇ ਵਿੱਚ ਅਜੇ ਵੀ ਉਵੇਂ ਹੀ ਲਾਗੂ ਆ, ਅਜੇ ਵੀ ਉਵੇਂ ਹੀ ਲਾਗੂ ਆ। ਅਤੇ ਜੇ ਸਮਾਜ ਦੇ ਵਿੱਚ ਉਹਨਾਂ ਨੂੰ ਕੋਈ ਜਿਹੜੇ ਸੋਸ਼ਲੀ ਸਮਾਜਿਕ ਤੌਰ 'ਤੇ ਪਛੜੇ ਹੋਏ ਨੇ, ਜੇ ਉਹਨਾਂ ਨੂੰ ਕੋਈ ਸਹੂਲਤ ਮਿਲ ਗਈ ਤਾਂ ਇੰਨਾ ਕੋਈ ਬਹੁਤਾ ਰੌਲਾ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਗੀ। ਜਿਹੜੇ ਰੱਜੇ ਪੁੱਜੇ ਨੇ ਉਹਨਾਂ ਨੂੰ ਘੱਟ ਵੀ ਸਹੂਲਤ ਮਿਲ ਜੇ ਨਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਸਾਡੇ ਲੋਕਾਂ 'ਚ ਇੱਕ ਪ੍ਰੋਬਲਮ ਕੀ ਹੈ ਬਈ, ਜੇ ਕਿਸੇ ਨੂੰ ਕੁਛ ਮਿਲ ਰਿਹਾ ਨਾ ਉਹਨਾਂ ਨੂੰ ਤਕਲੀਫ ਹੋ ਜਾਂਦੀ ਹੈ, ਉਹ ਕਹਿੰਦੇ ਜੀ ਸਾਨੂੰ ਵੀ ਦਿਓ। ਉਹ ਠੀਕ ਆ ਭਾਈ, ਤੁਸੀਂ ਆਪਣੀ ਮਿਹਨਤ ਨਾਲ ਲੈ ਲਿਆ, ਤੁਸੀਂ ਕਿਉਂ ਝਾਕ ਰੱਖਦੇ ਹੋ? ਜਿਹੜੇ ਬੰਦੇ ਕੋਲ ਹੈ ਨਹੀਂ ਜਾਂ ਜਿਹਦੇ ਕੋਲ, ਚਲੋ ਜੇ ਕੋਈ ਸਮਾਜਿਕ ਤੌਰ 'ਤੇ ਪਛੜਿਆ ਹੋਇਆ ਬੰਦਾ ਆਰਥਿਕ ਤੌਰ 'ਤੇ ਮਜ਼ਬੂਤ ਵੀ ਹੋ ਗਿਆ, ਪਰ ਇੱਕ ਦਿਮਾਗ ਦੇ ਵਿੱਚ ਇਨਫੀਰੀਓਰਿਟੀ ਕੰਪਲੈਕਸ ਹੁੰਦਾ ਹੈ ਜਿਹੜਾ ਉਹਨੂੰ ਅੱਗੇ ਵਧਣ ਤੋਂ ਰੋਕਦਾ। ਮੇਰਾ ਖਿਆਲ ਇਹ ਚੀਜ਼ਾਂ ਮਹਿਸੂਸ ਕਰਨੀਆਂ ਮਤਲਬ ਕੀਤੀਆਂ ਜਾ ਸਕਦੀਆਂ ਨੇ, ਸ਼ਬਦਾਂ ਨਹੀਂ, ਇਹਦੀ ਵਿਆਖਿਆ ਨਹੀਂ ਹੋ ਸਕਦੀ, ਕਿਉਂਕਿ ਅਸੀਂ ਜਿਹੜੇ ਕਾਸਟ 'ਚੋਂ ਹੁੰਦੇ ਹਾਂ, ਜਿਹੜੇ ਰਿਲੀਜਨ 'ਚੋਂ ਹੁੰਦੇ ਹਾਂ, ਸਾਡੇ ਅੰਦਰ ਨਾ ਛੋਟਿਆਂ ਹੁੰਦਿਆਂ ਉਹ ਕੁੱਟ ਕੇ ਭਰੀ ਹੁੰਦੀ ਹੈ। ਅਸੀਂ ਦੂਜੇ ਦੀਆਂ ਫੀਲਿੰਗਸ ਆ ਜਿਹੜੀਆਂ ਉਹ ਨੋਟ ਨਹੀਂ ਕਰਦੇ, ਉਹਨਾਂ ਨੂੰ ਮਹਿਸੂਸ ਨਹੀਂ ਕਰਦੇ ਗੇ, ਸਗੋਂ ਉਹਨਾਂ ਨੂੰ ਤੰਗ ਕਰਦੇ ਹਾਂ। ਤੁਸੀਂ ਹੈਰਾਨੀ ਦੀ ਗੱਲ ਦੇਖੋ ਜੀ, ਅਸੀਂ ਕਿਹੋ ਜਿਹੇ ਲੋਕ ਹਾਂ। ਮੈਂ ਤੁਹਾਨੂੰ ਥੋੜ੍ਹੀ ਛੋਟੀ ਜਿਹੀ ਇੱਕ ਐਗਜ਼ਾਮਪਲ ਦੇਣੀ ਹੈ, ਹੋ ਸਕਦਾ ਤੁਸੀਂ ਮੇਰਾ ਨਾਂ ਵੀ ਸਹਿਮਤ ਹੋਵੋ, ਹੋ ਸਕਦਾ ਇਹ ਐਗਜ਼ਾਮਪਲ ਢੁੱਕਵੀਂ ਵੀ ਨਾ ਹੋਵੇ। ਮਤਲਬ ਜਿਉਂਦੀ ਚੀਜ਼ ਦੇ ਅੰਦਰ ਤੁਸੀਂ ਤੜਪ ਫੀਲ ਕਰਨੀ ਹੈ, ਸਾਨੂੰ ਇਹ ਨਹੀਂ ਗੱਲ ਸਿਖਾਈ ਗਈ। ਅਸੀਂ ਪੰਜਾਬ ਦੇ ਪਿੰਡਾਂ ਚਲੇ ਜਾਈਏ ਜੀ, ਇੱਥੇ ਸਾਨੂੰ ਜਿਹੜੇ ਪੈਟ ਲਵਰਸ ਨੇ ਉਹਨਾਂ ਦੀ ਇੱਕ ਆਪਣੀ ਨਾ ਇੱਕ ਆਪਣੀ ਸੰਸਥਾ, ਇੱਕ ਆਪਣਾ ਉਹਨਾਂ ਦਾ ਇੱਕ ਵਜੂਦ ਹੈ ਇੱਥੇ ਪੰਜਾਬ ਦੇ ਵਿੱਚ। ਅਸੀਂ ਕੀ ਕਰਦੇ ਸੀ? ਮੇਰੀ ਉਹ ਓਨੀ ਰੈਲੇਵੈਂਟ ਨਹੀਂ ਐਗਜ਼ਾਮਪਲ। ਪੰਜਾਬ 'ਚ ਜਾਣੀ ਬਈ, ਜੇ ਦੋ ਬੰਦੇ ਖੁੰਡ 'ਤੇ ਬੈਠੇ ਆ, ਇੱਕ ਕੁੱਤਾ ਕੋਲੇ, ਐਵੇਂ ਚੱਕ ਕੇ ਰੋੜਾ ਮਾਰਦੇ ਨੇ, ਉਹਨੇ ਚੌਂ ਚੌਂ ਕਰਦੇ ਨੇ ਜਾਣਾ, ਉਹਨੂੰ ਦੇਖ ਕੇ ਹੱਸੀ ਜਾਣਾ। ਮਤਲਬ ਅਸੀਂ ਇਹੋ ਜਿਹੇ ਕਲਚਰ 'ਚੋਂ ਆਇਆ ਜਿੱਥੇ ਅਸੀਂ ਇੱਕ ਦੂਜੇ ਨੂੰ ਤੰਗ ਕਰਨਾ ਹੈ ਨਾ, ਇੱਥੇ ਆ ਕੇ ਸਾਨੂੰ ਬਹੁਤ ਗੱਲਾਂ ਦਾ ਅਹਿਸਾਸ ਹੋ ਜਾਂਦਾ, ਪਰ ਸਿਆਣੇ ਬੰਦਿਆਂ ਨੂੰ ਅਹਿਸਾਸ ਉੱਥੇ ਵੀ ਸੀਗਾ। ਉਹ ਤਾਂ ਜਾਨਵਰ ਆ ਨਾ, ਜਾਨਵਰ ਨੇ ਨਹੀਂ ਬੋਲਣਾ। ਇੱਥੇ ਆ ਕੇ ਮਤਲਬ ਲੋਕ ਆ ਜਿਹੜੇ ਪੈਟਸ ਨੂੰ ਸੋਫਿਆਂ 'ਤੇ ਚੜਾਉਂਦੇ ਨੇ, ਕਿਸ ਕਰਦੇ, ਆਹ ਕਰਦੇ, ਉਹ ਕਰਦੇ, ਮੈਂ ਉਹ ਡਿਟੇਲ 'ਚ ਨਹੀਂ ਜਾਣਾ, ਪਰ ਮੈਂ ਇੱਕ ਤੜਪ ਦੀ ਗੱਲ ਕਰ ਰਿਹਾ। ਇਸੇ ਤਰ੍ਹਾਂ ਹੀ ਮਤਲਬ ਉਹ ਤਾਂ ਹੈਗਾ ਨਾ, ਜਾਨਵਰ ਜਿਹੜਾ ਬੇਜ਼ੁਬਾਨ ਆ ਉਹ ਬੋਲ ਨਹੀਂ ਸਕਦਾ, ਪਰ ਤੁਸੀਂ ਜਿਉਂਦੇ ਜੀ, ਜੇ ਤੁਹਾਡੇ 'ਚ ਸਿਆਣਪ ਆ, ਤੁਸੀਂ ਉਹਦੀ ਜਿਹੜੀ ਉਹਦੇ ਅੰਦਰ ਜਿਹੜਾ ਕੁਝ ਚੱਲ ਰਿਹਾ ਉਸ ਪੈਟ ਦੇ ਤੁਸੀਂ ਫੀਲ ਕਰਨਾ। ਇਵੇਂ ਹੀ ਤੁਹਾਡੇ ਨਾਲ ਕੋਈ ਬੇਜ਼ੁਬਾਨ ਬੈਠਾ, ਉਹ ਬੇਜ਼ੁਬਾਨ ਦੇ ਅੰਦਰ ਕੀ ਸੰਘਰਸ਼ ਚੱਲ ਰਿਹਾ ਤੁਸੀਂ ਉਹ ਫੀਲ ਕਰਨਾ, ਅਸੀਂ ਉਹ ਨਹੀਂ ਫੀਲ ਕਰ ਸਕਦੇ। ਮਤਲਬ ਜਿਹੜੀ ਸਿਆਣਪ ਦੇ ਨਾਲ ਤੁਹਾਡੇ ਵਿੱਚ ਤੁਹਾਡੀਆਂ ਜਿਹੜੀਆਂ ਇਮੋਸ਼ਨਸ ਆ ਉਹ ਸਟਰੋਂਗ ਹੁੰਦੀਆਂ, ਤੁਹਾਡੀ ਜਿਹੜੀ ਦੂਜੇ ਦੇ ਮਨ ਦੇ ਵਿੱਚ ਕੀ ਪਿਆ ਉਹ ਕਿਊਰੀਓਸਿਟੀ ਉਹ ਤੇਜ਼ ਹੁੰਦੀ ਆ। ਪੈਸੇ ਦੇ ਨਸ਼ੇ ਦੇ ਨਾਲ ਤੁਸੀਂ ਉਹ ਦਬਾ ਦਿੰਦੇ ਹੋ, ਤੁਸੀਂ ਕਹਿੰਦੇ ਅਸੀਂ ਕੀ ਲੈਣਾ। ਜਾਂ ਕਈ ਸਮਾਜਾਂ ਦੇ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਜਾਂਦੀ ਵੀ ਤੁਸੀਂ ਕਿਸੇ ਦੀ ਦੁੱਖ ਤਕਲੀਫ ਆ ਤੁਹਾਨੂੰ ਜਾਣਨ ਦੀ ਲੋੜ ਨਹੀਂ, ਤੁਸੀਂ ਆਪਣਾ ਤੁਸੀਂ ਸਟ੍ਰੈਸ 'ਚ ਪੈਣ ਦੀ ਲੋੜ ਨਹੀਂ, ਤੁਸੀਂ ਚੁੱਪ ਕਰਕੇ ਆਪਦਾ ਰਾਂਝਾ ਰਾਜੀ ਰੱਖੋ। ਹਾਲਾਂਕਿ ਸਿਆਣਪ ਆ ਜਿਹੜੀ ਉਹਦੇ ਬਹੁਤ ਸਾਰੇ ਐਸਪੈਕਟਸ ਨੇ, ਮੈਂ ਤਾਂ ਇੱਕ ਐਸਪੈਕਟ ਦੀ ਗੱਲ ਕੀਤੀ ਆ, ਦੋ ਤਿੰਨ ਐਸਪੈਕਟਸ ਦੀ ਗੱਲ ਕੀਤੀ ਆ। ਜੇ ਤੁਸੀਂ ਕਾਸਟ ਦੀ ਗੱਲ ਕਰਦੇ ਹੋ, ਜਾਤ ਦੀ ਗੱਲ ਕਰਦੇ ਹੋ, ਦੇਖੋ ਸਮਾਜ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਕਾਸਟ ਅਸੀਂ ਬਣਾਈਆਂ ਹੋਈਆਂ। ਜਿਹੜਾ ਬੰਦਾ ਉਹ ਭਾਵੇਂ ਉੱਚੀ ਸੋ ਕਾਲਡ ਉੱਚੀ ਕਾਸਟ 'ਚੋਂ ਜਾਂ ਸੋ ਕਾਲਡ ਨੀਵੀਂ ਕਾਸਟ ਦੇ ਵਿੱਚੋਂ, ਜੇ ਉਹਨੇ ਆਪਣੇ ਆਪ ਨੂੰ ਇਹਨਾਂ ਗੱਲਾਂ ਤੋਂ ਨਿਰਲੇਪ ਕਰ ਲਿਆ, ਇਹਨਾਂ ਗੱਲਾਂ ਤੋਂ ਦੂਰ ਕਰ ਲਿਆ, ਫਿਰ ਤਾਂ ਉਹ ਹੋ ਗਿਆ ਸਿਆਣਾ। ਅਤੇ ਜਿਹਨੇ ਆਪਦੇ ਉੱਤੇ ਪੈਸੇ ਦਾ ਚੜ੍ਹਾ ਕੇ ਰੰਗ ਪੂਰਾ ਅਤੇ ਉਸ ਜਿਹੜੀ ਕਤਾਰਬੰਦੀ ਕੀਤੀ ਹੋਈ ਆ ਉਹਨੂੰ ਕਰ ਲਿਆ ਮਜ਼ਬੂਤ, ਉਹ ਹੱਦ ਦਰਜੇ ਦਾ ਕਮਲਾ। ਸੋ ਕਾਲਡ ਉੱਚੀ ਕਾਸਟ ਦੇ ਵਿੱਚੋਂ ਜੇ ਜੱਟ ਆ ਕੋਈ ਆਪਣੇ ਆਪ ਨੂੰ ਉੱਚਾ ਕਹਾਉਂਦਾ, ਹਾਲਾਂਕਿ ਹਿਸਟਰੀ ਪੜ੍ਹ ਕੇ ਦੇਖੋਗੇ ਸਭ ਇੱਕੋ ਹੀ ਨੇ, ਜੱਟ ਸ਼ੂਦਰ ਦਲਿਤ ਸਭ ਨੀਵੀਆਂ ਸੋ ਕਾਲਡ ਨੀਵੀਆਂ ਕਾਸਟ ਦੇ ਵਿੱਚੋਂ ਹੀ ਆਏ ਨੇ, ਪਰ ਜੱਟ ਆਪਦੇ ਆਪ ਨੂੰ ਜ਼ਿਆਦਾ ਉੱਚਾ ਸਮਝਦੇ ਨੇ, ਉਹ ਕਹਿੰਦੇ ਜੀ ਸਾਡਾ ਖੂਨ ਪਵਿੱਤਰ ਆ ਚਲੋ। ਪਰ ਦੂਸਰੇ ਪਾਸੇ ਬਈ ਜੇ ਤੁਸੀਂ ਸੋ ਕਾਲਡ ਨੀਵੀਂ ਕਾਸਟ ਵਾਲੇ ਬੰਦੇ ਦੇ ਜਜ਼ਬਾਤ ਨਹੀਂ ਸਮਝਦੇ, ਤੁਸੀਂ ਇਹ ਗੱਲ ਸਮਝਦੇ ਹੀ ਨਹੀਂ ਬਈ ਸਦੀਆਂ ਤੋਂ ਉਹਨੂੰ ਮੌਕੇ ਨਹੀਂ ਮਿਲੇਗੇ। ਉਹਨਾਂ ਦੇ ਘਰਾਂ ਦੇ ਵਿੱਚ ਵੀ ਮਾਹੌਲ ਆ, ਇੱਕ ਬੱਚਾ ਹੈ ਜਿਹੜਾ ਸੋ ਕਾਲਡ ਨੀਵੀਂ ਕਾਸਟ ਦੇ ਵਿੱਚੋਂ ਆ, ਭਾਵੇਂ ਸਰਕਾਰ ਨੇ ਉਹਦੇ ਲਈ ਪੜ੍ਹਾਈ ਫ੍ਰੀ ਕਰਤੀ ਹੈ, ਭਾਵੇਂ ਉਸਨੇ ਉਸਦੇ ਲਈ ਨੌਕਰੀ ਫ੍ਰੀ ਕਰਤੀ ਹੈ, ਨੌਕਰੀ ਉਹਦੇ ਲਈ ਮਤਲਬ ਕੰਪੀਟੀਸ਼ਨ ਨਹੀਂ, ਪਰ ਇਸ ਦੇ ਬਾਵਜੂਦ ਉਹਦੇ ਲਈ ਉਨੀ ਉਸ ਥਾਂ ਤੇ ਪਹੁੰਚਣਾ ਹੀ ਬਹੁਤ ਮੁਸ਼ਕਲ ਆ। ਮੈਂ ਛੋਟੇ ਹੁੰਦੇ ਡਾਟਾ ਕੱਢ ਕੇ ਵੇਖਿਆ ਹੋਇਆ ਆਪਣੇ ਪਿੰਡ ਦੇ ਵਿੱਚੋਂ, ਬਈ ਸਾਡੇ ਪਿੰਡ ਦੇ ਵਿੱਚੋਂ ਕਿੰਨੇ ਆਫਿਸਰ ਬਣੇ ਨੇ, ਬਹੁਤੇ ਆਫਿਸਰ ਜੱਟਾਂ ਦੇ ਵਿੱਚੋਂ ਨੇ, ਕਿੰਨੇ SDO ਬਣੇ ਨੇ, ਕਿੰਨੇ ਪੁਲਿਸ ਵਾਲੇ ਨੇ, ਤੇ ਮੁਕਾਬਲੇ ਤੇ ਜੇ ਸੋ ਕਾਲਡ ਨੀਵੀਆਂ ਕਾਸਟ ਚੋਂ ਵਿਹੜੇ ਵਾਲਿਆਂ ਦੇ ਵਿੱਚੋਂ ਜੇ ਦੋ ਕਲਾਸ 4 ਇੰਪਲੋਈ ਵੀ, ਜਿਨ੍ਹਾਂ ਨੂੰ ਮੈਨੂੰ ਕਲਾਸ 4 ਕਹਿੰਦੇ ਆ, ਬਈ ਮੈਨੂੰ ਸ਼ਰਮਿੰਦਗੀ ਦਾ ਅਹਿਸਾਸ ਹੁੰਦਾ, ਆਪਣੇ ਆਪ 'ਚ ਵੀ ਇਹ ਵਰਡ ਨਹੀਂ ਵਰਤਿਆ ਜਾਣਾ ਚਾਹੀਦਾ, ਵੀ ਵਿਹੜਿਆਂ ਦੇ ਵਿੱਚੋਂ ਜੇ ਦੋ ਵਿਚਾਰੇ ਚਪੜਾਸੀ ਵੀ ਲੱਗ ਗਏ ਤਾਂ ਜੱਟ ਨਾ ਉਹਨਾਂ ਨੂੰ ਮਤਲਬ ਜੈਲਸੀ ਦੀਆਂ ਨਿਗਾਹ ਨਾਲ ਦੇਖਦੇ ਨੇ, ਵੀ ਸਾਰੀਆਂ ਸਰਕਾਰੀ ਨੌਕਰੀ ਤਾਂ ਇਹਨਾਂ ਲਈ ਪੱਕੀਆਂ ਕਰਤੀਆਂ, ਵੀ ਕਿੱਥੇ ਪੱਕੀਆਂ ਕਰਤੀਆਂ, ਉਹਨਾਂ ਦੇ ਤਾਂ ਬੱਚੇ ਵਿਚਾਰੇ ਮਜ਼ਦੂਰੀ ਕਰਦੇ ਕਰਦੇ ਰਾਤ ਨੂੰ ਰੋਟੀ ਦਾ ਫਿਕਰ ਹੁੰਦਾ, ਉਹ ਪੜ੍ਹਨ ਕਿਵੇਂ ਜਾਣਗੇ, ਉਹਨਾਂ ਦੇ ਪਿਓ ਵੀ ਦਿਹਾੜੀ ਕਰਦੇ ਨੇ, ਉਹਨਾਂ ਦੇ ਕੋਲ ਚੰਗੇ ਸੋਹਣੇ ਕੱਪੜੇ ਵੀ ਹੈ ਨਹੀਂ, ਬੱਸ ਦਾ ਲਾਉਣ ਨੂੰ ਕਿਰਾਇਆ ਹੈ ਨਹੀਂ ਕਾਲਜ ਪੜ੍ਹਨ ਦੇ ਲਈ, ਕਾਲਜਾਂ ਸਕੂਲਾਂ ਦੇ ਵਿੱਚ ਗਾਹਾਂ ਵਧੀਆ ਸਬਜੈਕਟ ਹੈ ਨਹੀਂ, ਮਤਲਬ ਇੰਨਾ ਕੁ ਪਾੜਾ ਸਾਡੇ ਸਮਾਜਾਂ ਦੇ ਵਿੱਚ, ਜੇ ਸੰਵਿਧਾਨ ਨੇ ਮਾੜੀ ਮੋਟੀ ਉਹਨਾਂ ਨੂੰ ਗਰੰਟੀ ਦੇ ਦਿੱਤੀ, ਹਾਲਾਂਕਿ ਉਹ ਵਿਤਕਰਾ ਪਾਉਣ ਲਈ ਹੈ, ਅਸੀਂ ਇੰਨਾ ਕਿਉਂ ਰੌਲਾ ਪਾਉਂਦੇ ਹਾਂ। ਮੈਂ ਇੱਥੇ ਵੀ ਵੇਖਿਆ, ਇੱਥੇ ਵੀ ਕਈ ਵਾਰੀ ਜਦੋਂ ਕਿਸੇ ਨੂੰ ਫ੍ਰੀ ਸਹੂਲਤ ਮਿਲਦੀ ਆ ਨਾ, ਤਾਂ ਲੋਕ ਕਹਿਣਗੇ ਉਹ ਫਲਾਨੇ ਨੂੰ ਫ੍ਰੀ ਕਿਉਂ ਮਿਲਦੀ ਆ, ਉਹ ਤੁਸੀਂ ਆਪਦਾ ਟੈਕਸ ਭਰੋ ਚੁੱਪ ਕਰਕੇ, ਫਿਰ ਕੀ ਆ, ਤੁਸੀਂ ਇੰਨੀਆਂ ਤਰੱਕੀਆਂ ਕਰ ਲਈਆਂ, ਤੁਸੀਂ ਸਰਕਾਰ ਨੂੰ ਕਹੋ ਸਾਥੋਂ $2,000 ਹੋਰ ਲੈ ਲਓ ਟੈਕਸ ਦਾ, ਕੋਈ ਗੱਲ ਨਹੀਂ, ਜਿਹਨੂੰ ਲੋੜ ਆ ਵਿਚਾਰੇ ਨੂੰ, ਕੋਈ ਬਿਮਾਰ ਠਮਾਰ ਹੈਗਾ, ਕੋਈ ਫਿਜ਼ੀਕਲੀ ਚੈਲੇਂਜ ਦਾ, ਉਹਨੂੰ ਵੱਧ ਸਹੂਲਤ ਦੇ ਦਿਓ। ਬੰਦਾ ਨਾ ਜਿਹੜਾ ਉਹ ਇਹੋ ਜਿਹਾ ਹੋਣਾ ਚਾਹੀਦਾ, ਬਈ ਕੋਈ ਗੱਲ ਨਹੀਂ, ਬਈ ਜੇ ਮੇਰੇ 'ਚ ਸਮਰੱਥਾ ਹੋਵੇ ਮੈਂ ਕੰਮ ਕਰਕੇ ਕਮਾ ਲੂੰਗਾ, ਪਰ ਜਿਹੜਾ ਵਿਚਾਰਾ ਲੋੜਵੰਦ ਆ ਉਸ ਦੀ ਲੋੜ ਪੂਰੀ ਹੋ ਜੇ ਚੰਗੀ ਗੱਲ ਆ। ਮੇਰਾ ਖਿਆਲ ਜਿਹੜਾ ਇਸ ਲਾਈਨ 'ਤੇ ਚੱਲਦਾ ਨਾ ਉਹ ਹਮੇਸ਼ਾ ਤਰੱਕੀ ਕਰਦਾ। ਸਿਆਣੇ ਹੋਣ ਦੀ ਲੋੜ ਆ ਸਾਨੂੰ, ਆਪਸੀ ਝਗੜੇ ਖਤਮ ਕਰਨ ਦੀ ਲੋੜ ਆ। ਮੈਨੂੰ ਲੱਗਦਾ ਵੀ ਪੰਜਾਬੀਆਂ ਦੇ ਵਿੱਚ ਇੱਕ ਦੂਜੇ ਪ੍ਰਤੀ ਜੈਲਸੀ ਬੜੀ ਆ, ਕਾਸਟ ਸਿਸਟਮ ਬਹੁਤ ਮਜ਼ਬੂਤ ਆ, ਧਰਮਾਂ ਦੀਆਂ ਵਲਗਣਾਂ ਬਹੁਤ ਨੇ, ਇਸੇ ਕਰਕੇ ਫੇਸਬੁੱਕ 'ਤੇ ਸਭ ਤੋਂ ਜ਼ਿਆਦਾ ਪੰਜਾਬੀ ਲੜਦੇ ਨੇ। ਖੈਰ ਜੀ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਅਤੇ ਆਪਾਂ ਫਿਰ ਕੇਨੀ ਧਾਲੀਵਾਲ ਜੀ ਆਏ ਹੋਏ ਨੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਦੇ।
ਇਨ੍ਹਾਂ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟਰੀਟ 26 ਬ੍ਰੈਂਪਟਨ। ਕਾਲ ਕਰੋ 6478562516
6476251 ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸੁਜੋਗ ਹੋਮਿਓਕਲੀਨਿਕ.com ਤੇ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ, ਸਾਡੇ ਨਾਲ ਇੱਕ ਕਾਲਰ ਨੇ ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ ਬਰਾੜ ਸਾਹਿਬ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਗੁਰਸੰਤ ਬੋਲਦਾ ਸੀ ਜੀ। ਮੇਰਾ ਤਾਂ ਇੱਕ ਥੋੜਾ ਜਿਹਾ ਹੀ ਸੀ, ਜਿਹੜੇ ਤੁਸੀਂ ਜੱਟਵਾਦ ਦੀ ਗੱਲ ਕਰਦੇ ਸੀਗੇ।
ਹਾਂਜੀ ਹਾਂਜੀ,
ਜੱਟਵਾਦ ਦੇ ਵਿੱਚ ਇਹ ਇੱਕ ਗੱਲ ਇਹ ਹੈਗੀ, ਮਤਲਬ ਜੇ ਜੱਟ ਨਾਲ ਕਿਤੇ ਬਰਾੜ ਲੱਗ ਜੇ
ਫੇਰ ਤਾਂ ਉਹ ਆਪਦੇ ਆਪ ਨੂੰ ਸਮਝਦਾ ਹੈ ਵੀ ਮੈਂ ਤਾਂ ਹੁਣ ਬਸ ਕੁਰਸੀ ਤੇ ਬੈਠਾ,
ਮੇਰੇ ਰਿਸ਼ਤੇਦਾਰ ਨੇ ਮਤਲਬ
ਬਾਦਸ਼ਾਹ ਦੀ ਕੁਰਸੀ ਤੇ ਬੈਠਾ।
ਮੈਂ ਤਾਂ ਤੁਹਾਨੂੰ ਕਿਹਾ ਵੀ ਹੁਣ ਦੱਸੋ, ਹੁਣ ਜੱਟ ਤਾਂ ਜਿਵੇਂ ਕਹਿੰਦੇ ਵੀ ਉਈ ਨੀ ਮਾਰ ਆਏਗਾ, ਜਦੋਂ ਕਿਤੇ ਬਰਾੜ ਲੱਗ ਜਾਂਦਾ ਉਹ ਕਹਿੰਦਾ ਵੀ ਪਾਸੇ ਹੋ ਜਾਓ।
ਨਹੀਂ ਨਹੀਂ, ਇਕੱਲੇ ਬਰਾੜ ਨੀ, ਬਰਾੜ ਹੋਏ, ਧਾਲੀਵਾਲ ਹੋਏ ਤੇ ਸੰਧੂ ਹੋਏ, ਸਭ ਇੱਕੋ ਹੀ ਕੈਟਾਗਰੀ ਆ ਜੀ।
ਮੇਰੇ ਮੇਰੇ ਨੌਲੇਜ ਦਾ ਹੋਇਆ ਬਰਾੜ ਹੈ
ਜੱਟਾਂ ਦੇ ਵਿੱਚੋਂ ਵੀ ਖਾਸ ਕਿਸਮ ਦੇ ਜੱਟ ਨੇ ਇਹ, ਜਿਹੜੇ ਪੰਜ ਸੱਤ ਗੋਤ ਨੇ ਨਾ, ਇਹ ਸਮਝਦੇ ਨੇ ਵੀ ਸਾਰਾ ਪੰਜਾਬ ਅਸੀਂ ਠੇਕੇ ਤੇ ਲਿਆ ਹੋਇਆ, ਇਹ ਸਾਰੇ ਜੱਟਾਂ ਦਾ ਠੇਕਾ ਇਹਨਾਂ ਨੇ ਚੱਕਿਆ ਹੋਇਆ, ਕਚਹਿਰੀਆਂ ਚ ਵੀ ਵੱਧ ਗਿਣਤੀ ਇਹਨਾਂ ਦੀ, ਤੇ ਬਸ ਹੁਣ ਕੀ ਕਹਾਂ ਜੀ। ਚਲੋ ਇੱਥੇ ਤਾਂ ਹੁਣ ਤੁਹਾਨੂੰ ਪਤਾ ਵੀ ਲਾਸਟ ਨੇਮ ਲਾਉਣਾ ਜ਼ਰੂਰੀ ਹੁੰਦਾ, ਪਰ ਉਹਨਾਂ 'ਚੋਂ ਹੀ ਹਾਂ ਜੀ ਆਪਾਂ ਵੀ। ਪਰ ਗੱਲ ਇਹ ਹੈ ਬਈ, ਰਿਅਲਾਈਜ਼ ਕਰ ਲੈਣਾ ਚੰਗੀ ਗੱਲ ਆ ਜੀ, ਬਈ ਥੋੜ੍ਹਾ ਜਿਹਾ ਨੀਵੇਂ ਹੋ ਕੇ ਚੱਲਣਾ ਚਾਹੀਦਾ ਬੰਦੇ ਨੂੰ। ਹੈਰਾਨੀ ਦੀ ਗੱਲ ਆ ਜੀ, ਅਸੀਂ ਇੱਥੇ ਸਟੂਡੀਓ 'ਚ ਵੀ ਗੱਲਬਾਤ ਕਰ ਰਹੇ ਸੀ ਵੀ ਜਿਨ੍ਹਾਂ ਗੱਲਾਂ ਪਿੱਛੇ ਆਪਾਂ ਝਗੜਦੇ ਹਾਂ, ਉੱਥੋਂ ਦੇ ਸੰਵਿਧਾਨ ਨੇ ਨਾ ਜਿਹੜੀਆਂ ਗੱਲਾਂ ਸਾਡੇ ਦਿਮਾਗਾਂ ਦੇ ਵਿੱਚ ਪਾਤੀਆਂ ਨੇ, ਰਿਜ਼ਰਵੇਸ਼ਨ ਵਾਲੀ ਗੱਲ ਨੇ, ਉਹ ਸੱਚੀ ਮੁੱਚੀ ਸਮਾਜ ਨੂੰ ਜੀ ਵੰਡਤਾ। ਪਰ ਠੀਕ ਹੈ, ਸਮਾਜ ਉਹਨਾਂ ਨੂੰ ਸੰਵਿਧਾਨ ਨੇ ਤਾਂ ਵੰਡਤਾ, ਪਰ ਅਸੀਂ ਖੁਦ ਵੰਡੇ ਹੋਏ ਹਾਂ ਜੀ। ਜਿਨ੍ਹਾਂ ਲਈ ਰਿਜ਼ਰਵ ਕੀਤੀਆਂ ਨੇ ਨਾ ਸੀਟਸ ਜਾਂ ਜੋ ਵੀ ਕੁਛ ਰਿਜ਼ਰਵ ਕੀਤਾ, ਐਕਚੁਅਲੀ ਉਹ ਜਾਤ ਪਾਤ ਸਿਸਟਮ ਨੂੰ ਬਰਕਰਾਰ ਰੱਖ ਰਹੇ ਆ, ਇਹ ਗੱਲ ਸਮਝਣ ਦੀ ਜ਼ਰੂਰਤ ਆ। ਦੂਜੇ ਪਾਸੇ ਜੇ ਕਿਸੇ ਕੋਲ ਕੁਛ ਹੈਗਾ ਕੰਪੈਰੀਜ਼ਨ ਕਰਕੇ ਵੇਖੀਏ, ਉਹਨੂੰ ਇੰਨਾ ਵੀ ਨਹੀਂ ਚੜ੍ਹਨਾ ਚਾਹੀਦਾ। ਮੇਰਾ ਖਿਆਲ ਸਮਾਜ ਦੇ ਵਿੱਚ ਨਾ ਬਹੁਤ ਸਾਰੇ ਪਾੜੇ ਪਏ ਨੇ, ਅਜੇ ਰੰਗ ਦੇ ਆਧਾਰ ਦੇ ਉੱਤੇ ਵੀ ਪਾੜੇ ਪਏ ਨੇ, ਕਾਲੇ ਦਾ, ਚਿੱਟੇ ਦਾ ਵਿਤਕਰਾ, ਬਰਾਊਨ ਦਾ ਵਿਤਕਰਾ, ਕਾਸਟ ਸਿਸਟਮ, ਕਾਫੀ ਕੁਛ ਪਿਆ ਜੀ, ਕਾਫੀ ਕੁਛ ਪਿਆ। ਅਤੇ ਜਿੰਨੀ ਦੇਰ ਤਾਈਂ ਸਿਆਣਪ ਸਾਡੇ ਕੋਲ ਨਹੀਂ ਆਉਂਦੀ ਨਾ, ਉਨੀ ਦੇਰ ਤਾਈਂ ਇਹ ਵਿਤਕਰੇ ਆ ਜਿਹੜੇ ਉਹ ਖਤਮ ਨਹੀਂ ਹੁੰਦੇ। ਚਲੋ ਆਪਾਂ ਆਪਣੀਆਂ ਗੱਲਾਂ ਨੂੰ ਜਾਰੀ ਰੱਖਾਂਗੇ। ਧਾਲੀਵਾਲ ਸਾਹਿਬ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਥੈਂਕ ਯੂ ਜੀ, ਥੈਂਕ ਯੂ।
ਪਹਿਲਾਂ ਤਾਂ ਨੰਬਰ ਦਿਓ ਜੀ ਆਪਣਾ।
9051228002805-812-2812-2812, ਔਰ ਜਿਹੜਾ ਸਾਡਾ ਆਫਿਸ ਹੈ ਦੈਟਸ ਇਨ ਹਾਰਡਲੈਂਡ ਸੈਂਟਰ, 808 ਬ੍ਰਿਟਾਨੀਆ ਰੋਡ ਵੈਸਟ, ਸੂਟ ਨੰਬਰ 206।
18 ਸਾਲਾਂ ਤੋਂ ਕੇਨੀ ਧਾਲੀਵਾਲ ਜੀ ਸਰਗਰਮ ਨੇ ਜੀ, 20 ਹੋ ਗਏ ਜੀ,
20 ਹੋ ਗਏ ਜੀ,
20 ਸਾਲਾਂ ਤੋਂ ਮੌਰਗੇਜਸ ਦੇ ਖੇਤਰ 'ਚ ਸਰਗਰਮ ਨੇ। ਕਿੰਨੇ ਹੀ ਲੋਕਾਂ ਦੀ ਮੌਰਗੇਜ ਕਰਵਾਈ ਹੈ ਜੀ, ਮਿਲੀਅਨਸ ਆਫ ਡਾਲਰਸ ਦੀ ਮੌਰਗੇਜ ਵਾਲਿਊਮ, ਮਿਲੀਅਨਸ ਐਸ ਲਾਇਆ ਨਾਲ ਜੀ, 2-4-50-60-100 ਮਿਲੀਅਨ ਨਹੀਂ, ਮਿਲੀਅਨਸ ਦੀ ਵਾਲਿਊਮ ਫੰਡ ਕਰ ਚੁੱਕੇ ਨੇ ਆਪਣੇ ਕਲਾਇੰਟਸ ਨੂੰ। ਅਤੇ ਨਾਲ ਹੀ ਇਹ ਕਹਿੰਦੇ ਨੇ ਬਈ ਜੇ ਇੱਕ ਵਾਰੀ ਮੈਂ ਕਹਿ ਤਾ ਕਲੋਜ਼ਿੰਗ ਹੋਊ ਤਾਂ ਹੋਊਗੀ ਹੋਊਗੀ ਕਲੋਜ਼ਿੰਗ। ਠੀਕ ਹੈ ਜੀ,
ਡੈਫੀਨੇਟਲੀ ਡੈਫੀਨੇਟਲੀ ਯੈਸ। ਇਹ ਮੇਰੀ ਨਾ ਕਈ ਵਾਰੀ ਲੋਕ ਵੀ ਮੈਨੂੰ ਪੁੱਛਦੇ ਨੇ ਜੀ ਤੁਸੀਂ ਕਿਵੇਂ ਕਹਿੰਦੇ ਹੋ ਹੋਊਗੀ, ਕੀ ਗਰੰਟੀ ਦਿੰਦੇ ਹੋ, ਕਿਉਂਕਿ ਕਈ ਬ੍ਰੋਕਰ ਤਾਂ ਕਹਿੰਦੇ ਜੀ ਅਖੀਰ 'ਤੇ ਜਾ ਕੇ ਰੁਕ ਜਾਂਦੀ ਹੈ, ਬਟ ਜਿਹੜਾ ਜਦੋਂ ਮੈਂ ਕਹਿਣਾ, ਸੋ ਇਸ ਇਹ ਮੇਰਾ ਐਕਸਪੀਰੀਅੰਸ ਹੁੰਦਾ, ਅਤੇ ਬਾਕੀ ਜਿਹੜੀ ਮੈਂ ਕਲਾਇੰਟ ਦੀ ਸਿਚੁਏਸ਼ਨ ਦੇਖ ਕੇ ਉਹ ਸਾਰਾ ਡਿਸੀਜਨ ਦਿੰਦਾ ਹੁੰਦਾ ਕਿ ਬੇਸਡ ਔਨ ਕਲਾਇੰਟ ਸਿਚੁਏਸ਼ਨ, ਸੋ ਜੋ ਵੀ ਮੈਨੂੰ ਡਾਕੂਮੈਂਟੇਸ਼ਨ ਦਿੱਤੇ ਨੇ, ਪ੍ਰੋਵਾਈਡ ਕੀਤੇ ਨੇ ਕਲਾਇੰਟ ਨੇ, ਉਹਦੇ ਬੇਸ ਦੇ ਉੱਤੇ ਅਗਰ ਮੈਂ ਇੱਕ ਵਾਰੀ ਕਹਿਤਾ ਯੈਸ ਹੋ ਜਾਏਗੀ, ਦੈਟ ਮੀਨ ਹੋ ਜਾਏਗੀ।
ਬਿਲਕੁਲ ਜੀ, ਅੱਜ ਦੇ ਮੌਰਗੇਜ ਰੇਟ ਕੀ ਨੇ ਜੀ?
ਰੇਟਸ ਦੇ ਵਿੱਚ ਚੰਦ ਜੀ ਜਿਹੜੇ ਰੇਟਸ ਨੇ ਕਾਫੀ ਉੱਪਰ ਜਾ ਚੁੱਕੇ ਨੇ, ਅਜੇ ਹੋਰ ਵੀ ਸੰਭਾਵਨਾ ਹੈਗੀ ਆ, ਸਪੈਕੂਲੇਸ਼ਨ ਹੈਗੀ ਆ ਕਿ ਰੇਟ ਉੱਪਰ ਜਾਣ ਦੀ, ਖਾਸ ਕਰ ਵੇਰੀਏਬਲ ਰੇਟਸ। ਤੋ ਜਿਹੜਾ 5 ਸਾਲ ਦਾ ਫਿਕਸ ਰੇਟ ਆ, ਦੈਟਸ ਟਚਿੰਗ 3.79%, ਔਰ ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਆ ਉਹ ਹੋ ਸਕਦਾ ਬੇਸਡ ਔਨ ਤੁਹਾਡੀ ਜਿਹੜੀ ਆ ਡਾਊਨ ਪੇਮੈਂਟ, ਉਹ ਤੁਹਾਨੂੰ ਜਿਹੜਾ ਹੈਗਾ ਪ੍ਰਾਈਮ ਮਾਈਨਸ 70-80-90 ਤੱਕ ਵੀ ਮਿਲ ਸਕਦਾ। ਔਰ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਉਹ ਜਿਹੜੀ ਹੈਗੀ ਆ 4.70 ਤੋਂ ਲੈ ਕੇ, ਅਤੇ ਇਹ ਤੁਹਾਨੂੰ ਜਿਹੜੀ ਹੈਗੀ ਆ ਮਿਲ ਸਕਦੀ ਹੈਗੀ ਆ 11.99% ਤੱਕ ਵੀ ਮਿਲ ਸਕਦੀ ਆ, ਬੇਸਡ ਔਨ ਕਲਾਇੰਟ ਸਿਚੁਏਸ਼ਨ। ਜਿਹੜੇ ਕਈ ਸੈਲਫ ਇੰਪਲਾਈਡ ਇੰਡੀਵਿਜੁਅਲਸ ਹੁੰਦੇ ਨੇ ਉਹਨਾਂ ਦੀ ਜਿਹੜੀ ਇਨਕਮ ਜ਼ਿਆਦਾ ਹੁੰਦੀ ਆ, ਬਟ ਨੋਟਸ ਔਫ ਅਸੈਸਮੈਂਟ ਦੇ ਘੱਟ ਰਹਿ ਜਾਂਦੀ ਹੈਗੀ ਆ, ਤਾਂ ਉਹਨਾਂ ਵਾਸਤੇ ਬੇਸਡ ਔਨ ਐਕੁਇਟੀ ਐਂਡ ਦਾ ਪ੍ਰੋਪਰਟੀ ਐਂਡ ਕ੍ਰੈਡਿਟ ਸੋ ਇਹ ਜਿਹੜੀ ਲਾਈਨ ਆਫ ਕ੍ਰੈਡਿਟ ਆ 4.70 ਤੋਂ ਲੈ ਕੇ 11.99% ਤੱਕ ਹੋ ਸਕਦੀ ਹੈ।
ਜੇ ਪੈਸੇ ਦੀ ਜ਼ਰੂਰਤ ਪੈ ਜਾਏ ਆਪਾਂ ਨੂੰ ਸਿਕਿਉਰਡ ਲਾਈਨ ਆਫ ਕ੍ਰੈਡਿਟ ਲੈਣੀ ਚਾਹੀਦੀ ਹੈ ਸੈਕਿੰਡ ਮੌਰਗੇਜ?
ਗੁੱਡ ਕੁਐਸਚਨ। ਸੋ ਇਹ ਡਿਪੈਂਡ ਕਰਦਾ ਕਿ ਤੁਹਾਡੀ ਪ੍ਰੋਪਰਟੀ ਦੇ ਵਿੱਚ ਐਕੁਇਟੀ ਕਿੰਨੀ ਹੈ, ਤੁਹਾਡੀ ਇਨਕਮ ਕੀ ਹੈ, ਅਤੇ ਤੁਹਾਡੀ ਜਿਹੜਾ ਹੈਗਾ ਕ੍ਰੈਡਿਟ ਕਿੱਦਾਂ ਹੈਗਾ। ਜੇ ਤਾਂ ਇਹ ਤਿੰਨੇ ਚੀਜ਼ਾਂ ਹੈਗੀਆਂ ਨੇ ਫਿਰ ਤਾਂ ਲਾਈਨ ਆਫ ਕ੍ਰੈਡਿਟ ਇਜ਼ ਅ ਬੈਸਟ ਆਪਸ਼ਨ, ਜਿਹੜੀ ਸਿਕਿਉਰ ਲਾਈਨ ਆਫ ਕ੍ਰੈਡਿਟ ਹੁੰਦੀ ਹੈ। ਕਿਉਂ? ਕਿਉਂਕਿ ਸਿਕਿਉਰ ਲਾਈਨ ਆਫ ਕ੍ਰੈਡਿਟ ਦੇ ਵਿੱਚ ਜਿਹੜੀ ਤੁਹਾਨੂੰ ਫਲੈਕਸੀਬਿਲਿਟੀ ਹੁੰਦੀ ਹੈ, ਜਿਹੜਾ ਰੇਟ ਆ, ਜਿਹੜੀ ਜਿਹੜੀ ਤੁਹਾਡੀ ਪੇਮੈਂਟ ਆ ਉਹ ਪੇਮੈਂਟ ਘੱਟ ਹੁੰਦੀ ਹੈ, ਤੋ ਫਲੈਕਸੀਬਿਲਿਟੀ ਆ, ਤੁਸੀਂ ਜਿਹੜਾ ਕ੍ਰੈਡਿਟ ਆ ਉਹਨੂੰ ਦੁਬਾਰਾ ਯੂਜ਼ ਕਰ ਸਕਦੇ ਹੋ, ਅਤੇ ਬਾਕੀ ਜਿਹੜੀ ਹੈਗੀ ਆ ਤੁਹਾਡੇ ਕ੍ਰੈਡਿਟ 'ਤੇ ਜਾਂਦੀ ਆ ਇਹ ਲਾਈਨ ਆਫ ਕ੍ਰੈਡਿਟ। ਤੋ ਤੁਹਾਡਾ ਜਿਹੜਾ ਕ੍ਰੈਡਿਟ ਆ, ਅਗਰ ਕ੍ਰੈਡਿਟ ਜਿਹੜਾ ਤੁਹਾਡਾ ਡਾਊਨ ਵੀ ਆ, ਇਹ ਕ੍ਰੈਡਿਟ ਤੁਹਾਡਾ ਜਿਹੜਾ ਇਹ ਗੁੱਡ ਹੋਣਾ ਸ਼ੁਰੂ ਹੋ ਜਾਂਦਾ।
905-812-2828 ਕਾਲ ਕਰਨੀ। ਹਾਂਜੀ ਹਾਂਜੀ
ਹਾਂਜੀ। ਔਰ ਦੂਜੇ ਪਾਸੇ ਜਿਹੜੀ ਜਿਹੜੀ ਹੈਗੀ ਆ ਤੁਸੀਂ ਸੈਕਿੰਡ ਮੌਰਗੇਜ ਪੁੱਛਿਆ, ਸੈਕਿੰਡ ਮੌਰਗੇਜ ਉਦੋਂ ਚੰਗੀ ਹੁੰਦੀ ਆ ਜਦੋਂ ਤੁਹਾਡੇ ਕ੍ਰੈਡਿਟ ਦੇ ਵਿੱਚ ਕੋਈ ਪ੍ਰੋਬਲਮ ਆ, ਐਕੁਇਟੀ ਪ੍ਰੋਪਰਟੀ ਦੇ ਵਿੱਚ ਕਈ ਵਾਰ ਨਹੀਂ ਹੁੰਦੀ। ਜਿਹਨੂੰ ਕੋਈ ਵੀ ਜਿਹੜਾ ਲੈਂਡਰ ਆ ਬਾਹਰ ਮਾਰਕੀਟ ਪਲੇਸ ਦੇ ਵਿੱਚ ਤੁਹਾਨੂੰ ਜਿਹੜੀ ਹੈ ਸਿਕਿਉਰ ਲਾਈਨ ਆਫ ਕ੍ਰੈਡਿਟ ਨਹੀਂ ਦਿੰਦਾ, ਤਾਂ ਉਦੋਂ ਅਗਰ ਤੁਹਾਨੂੰ ਪੈਸਿਆਂ ਦੀ ਜਿਹੜੀ ਲੋੜ ਪੈ ਜਾਂਦੀ ਆ ਤਾਂ ਫਿਰ ਉਦੋਂ ਸੈਕਿੰਡ ਮੌਰਗੇਜ ਚੰਗਾ ਆਪਸ਼ਨ ਹੁੰਦਾ, ਅਗਰ ਉਹਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨ ਗੁੱਡ ਵਾਲੇ ਪਾਸੇ ਹੋਣ, ਚੰਗੇ ਵਾਲੇ ਪਾਸੇ ਹੋਣ, ਠੀਕ ਹੋਣ, ਰੀਜ਼ਨੇਬਲ ਹੋਣ, ਤਾਂ ਉਦੋਂ ਫਿਰ ਜਿਹੜੀ ਆ ਸੈਕਿੰਡ ਮੌਰਗੇਜ ਵੀ ਚੰਗੀ ਰਹਿੰਦੀ ਹੈ।
ਵੈਸੇ ਸਵਾਲ ਤੁਹਾਨੂੰ ਪੁੱਛਣਾ ਹੀ ਸੀ ਵੀ
ਹਾਂਜੀ
ਵੀ ਕਦੋਂ ਲੈਣੀ ਚਾਹੀਦੀ ਹੈ ਸੈਕਿੰਡ ਮੌਰਗੇਜ, ਉਹ ਤੁਸੀਂ ਦੱਸ ਹੀ ਦਿੱਤਾ।
ਯਾ ਜਿਹੜੀਆਂ ਫਿਰ ਮੇਰੇ ਖਿਆਲ ਆ ਤੁਸੀਂ ਇਹ ਸੋਚਦੇ ਹੋਵੋਗੇ ਕੀ ਕੰਸਿਡਰ ਕੀ ਕਰਨਾ ਚਾਹੀਦਾ ਸੈਕਿੰਡ ਮੌਰਗੇਜ ਲੈਣ ਵੇਲੇ, ਹੈ ਨਾ? ਸੋ ਕੀ ਦੇਖਣਾ ਚਾਹੀਦਾ?
ਹਾਂਜੀ,
ਜਦੋਂ ਸੈਕਿੰਡ ਮੌਰਗੇਜ ਲੈਂਦੇ ਹਾਂ ਉਦੋਂ ਇਹ ਦੇਖਣਾ ਚਾਹੀਦਾ ਕਿ ਜਿਹੜੀ ਅਸੀਂ ਸੈਕਿੰਡ ਮੌਰਗੇਜ ਲੈ ਰਹੇ ਹਾਂ ਇਹਦੀਆਂ ਟਰਮਸ ਐਂਡ ਕੰਡੀਸ਼ਨਸ ਕੀ ਨੇ। ਕਿਤੇ ਸਾਨੂੰ ਕਿਤੇ ਕੋਈ ਜਿਹੜਾ ਲੈਂਡਰ ਆ ਉਹ ਬੰਨ ਤਾਂ ਨਹੀਂ ਲਊਗਾ, ਕਿਤੇ ਕੋਈ ਇੱਦਾਂ ਦੀ ਫੀਸ ਤਾਂ ਨਹੀਂ ਸਾਨੂੰ ਚਾਰਜ ਹੋਈ ਜਿਹੜੀ ਡਿਸਕਲੋਜ਼ ਹੀ ਨਹੀਂ ਹੋਈ ਹੋਈ। ਤੋ ਬਾਕੀ ਹੈਗਾ ਕਿ ਜਦੋਂ ਤੁਸੀਂ ਇਹਨੂੰ ਲੈਸੇ ਪੇ ਆਊਟ ਕਰਦੇ ਹੋ ਪ੍ਰੀ ਪੇਮੈਂਟ ਪੈਨਲਟੀ ਕਿੰਨੀ ਕੁ ਲੱਗਦੀ ਆ? ਹੋ ਸਕਦਾ ਤੁਹਾਨੂੰ ਪੈਨਲਟੀ 10,000 ਲੱਗੇ, 15 ਲੱਗੇ। ਮੈਂ ਇੱਕ ਨਿਊਜ਼ ਆ ਜਿਹੜੀ ਆ CBC ਦੀ ਔਨਲਾਈਨ ਨਿਊਜ਼ ਪੜ੍ਹ ਰਿਹਾ ਸੀਗਾ, ਉਹ ਲਾਸਟ ਹੋ ਗਿਆ ਐਕਚੁਲੀ ਉਸ ਕੰਪਨੀ ਦੇ ਉੱਤੇ। ਤੋ ਉਹਨੇ ਕਿਸੇ ਨੇ ਮੌਰਗੇਜ ਲਈ ਸੈਕਿੰਡ ਮੌਰਗੇਜ, ਹਾਂਜੀ 195 ਦੀ ਸੈਕਿੰਡ ਮੌਰਗੇਜ ਦਿੱਤੀ, ਉਹਨੂੰ ਮਿਲੀ ਸਾਰੀ 148, 195 ਦੀ ਉਹਨੂੰ ਜਿਹੜੀ ਆ ਰਜਿਸਟਰ ਕੀਤੀ, ਬਟ ਉਹਦੇ ਹੱਥ 'ਚ ਆਏ 148, $148,000, $50,000 ਤਕਰੀਬਨ ਗਿਆ। $27,000 ਦੀ ਇੱਕ ਫੀਸ ਸੀਗੀ, ਉਹ ਪਤਾ ਹੀ ਨਹੀਂ ਲੱਗਾ ਕਿੱਧਰ ਗਈ। ਉਹ ਕਹਿੰਦਾ ਮੈਂ ਤਾਂ ਪਤਾ ਨਹੀਂ ਜੀ ਕਿੱਥੋਂ ਕਿਵੇਂ ਚਲੀ ਗਈ, ਕਿਵੇਂ ਕੀ ਹੋਇਆ ਕੀ ਨਹੀਂ, ਉਹ ਹੋ ਸਕਦਾ ਕੋਈ ਬ੍ਰੋਕਰ ਨੂੰ ਮਿਲ ਗਈ, ਕਿਹਨੂੰ ਮਿਲ ਗਈ, ਉਹ ਕਹਿੰਦਾ ਮੈਨੂੰ ਨਹੀਂ ਪਤਾ ਲੱਗਿਆ। ਤੋ ਫਿਰ ਉਹਦੀਆਂ ਪੇਮੈਂਟਾਂ ਟੁੱਟ ਗਈਆਂ ਜੀ, ਤਾਂ ਉਹਨੂੰ ਜਿਹੜੀ ਫਾਈਨਲ ਪੇ ਆਊਟ ਦਿੱਤੀ ਜਿਹੜੀ ਆ ਜਦੋਂ ਉਹਦੀ ਲਾਸ ਆਊਟ ਹੋਇਆ, ਉਹਨੂੰ ਫਾਈਨਲ ਪੇ ਆਊਟ ਦਾ ਬਿੱਲ ਗਿਆ 254,000 ਦਾ। ਦੇਖੋ 148 ਮਿਲਿਆ, 254 ਉਹਦੇ ਕੋਲੋਂ ਉਹ ਲੈ ਰਹੇ, ਕਿਉਂਕਿ ਉਹ ਫਿਰ ਇਹ ਚੈਲੇਂਜ ਹੋ ਗਈ ਸੀ, ਅਤੇ ਬਟ ਬਾਅਦ ਦੇ ਵਿੱਚ ਸੈਟਲਮੈਂਟ ਜੋ ਵੀ ਉਹਨਾਂ ਦੀ ਹੁੰਦੀ ਹੈ ਹੋਈ, ਵਟ ਐਵਰ। ਬਟ ਕਈ ਜੇ ਤਾਂ ਤੁਸੀਂ ਇਸ ਤਰ੍ਹਾਂ ਦੇ ਚੱਕਰਾਂ ਦੇ ਵਿੱਚੋਂ ਬਚਣ ਦੇ ਲਈ, ਤਾਂ ਤੁਹਾਨੂੰ ਜਿਹੜਾ ਹੈਗਾ ਬ੍ਰੋਕਰ ਨਾਲ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਹੈ ਕਿ ਸਾਡੀ ਜਿਹੜੀ ਦੱਸੋ ਜੀ, ਕਿਉਂਕਿ ਕੋਈ ਵੀ ਹਿਡਨ ਨਹੀਂ ਹੁੰਦਾ ਕਿਸੇ ਵੀ ਟ੍ਰਾਂਜੈਕਸ਼ਨ ਦੇ ਵਿੱਚ, ਡਜ਼ਨਟ ਮੈਟਰ ਚਾਹੇ ਉਹ ਤੁਸੀਂ ਪ੍ਰਾਈਵੇਟ ਟ੍ਰਾਂਜੈਕਸ਼ਨ ਆ, ਚਾਹੇ ਉਹ ਕੋਈ ਬੈਂਕ ਦਾ ਟ੍ਰਾਂਜੈਕਸ਼ਨ, ਕੋਈ ਹਿਡਨ ਨਹੀਂ ਹੈ। ਸੋ ਹਰ ਚੀਜ਼ ਫਰੰਟ 'ਤੇ ਲਿਖੀ ਹੋਣੀ ਲਿਖੀ ਹੁੰਦੀ ਹੈ, ਬਟ ਜੇ ਹੁਣ ਤੁਸੀਂ ਕੋਈ ਤੁਹਾਨੂੰ ਨਹੀਂ ਡਿਸਕਲੋਜ਼ ਕਰਦਾ, ਤਾਂ ਫਿਰ ਉਹ ਉਸ ਰੈਪ੍ਰਜੈਂਟ ਦੀ ਜਾਂ ਤੁਹਾਡੀ ਆਪਸੀ ਪ੍ਰੋਬਲਮ ਆ। ਬਟ ਹਰ ਚੀਜ਼ ਜਿਹੜੀ ਆ ਉਹ ਡਿਸਕਲੋਜ਼ਰ ਦੇ ਵਿੱਚ ਹੋਣੀ ਚਾਹੀਦੀ ਆ, ਤਾਂ ਕਿ ਤੁਹਾਨੂੰ ਅੱਜ ਮੈਂ ਐਗਜ਼ਾਮਪਲ ਦਿੱਤੀ ਆ ਕੋਈ ਇੱਦਾਂ ਦਾ ਜਿਹੜਾ ਅਖੀਰ 'ਤੇ ਜਾ ਕੇ ਕੋਈ ਪ੍ਰੋਬਲਮ ਨਾ ਹੋਵੇ।
905-812-2828 ਧਾਲੀਵਾਲ ਸਾਹਿਬ ਦਾ ਨੰਬਰ ਆ ਜੀ। ਤੁਸੀਂ ਮੌਰਗੇਜ ਰਿਨਿਊ ਕਰਵਾਉਣੀ ਆ, ਨਵੀਂ ਮੌਰਗੇਜ ਲੈਣੀ ਆ, ਜਾਂ ਸਿਕਿਉਰਡ ਲਾਈਨ ਆਫ ਕ੍ਰੈਡਿਟ ਲੈਣੀ ਆ, ਜਾਂ ਜਿਵੇਂ ਇਹਨਾਂ ਨੇ ਦੱਸਿਆ ਵੀ ਕ੍ਰੈਡਿਟ ਵਗੈਰਾ ਖਰਾਬ ਹੈਗਾ, ਪੈਸੇ ਦੀ ਜ਼ਰੂਰਤ ਪੈ ਗਈ ਹੈ, ਇਕੁਇਟੀ ਹੈਗੀ, ਸੈਕਿੰਡ ਮੌਰਗੇਜ ਲੈਣੀ ਆ, ਜਾਂ ਮੌਰਗੇਜ ਸੰਬੰਧੀ ਕੋਈ ਵੀ ਸਵਾਲ ਆ, ਤੁਸੀਂ 905-812-2828 ਦੇ ਧਾਲੀਵਾਲ ਸਾਹਿਬ ਨੂੰ ਕਾਲ ਜ਼ਰੂਰ ਕਰਿਓ ਜੀ। ਦੱਸ ਹੀ ਦਿੱਤਾ ਵੀ ਕਿੰਨੇ ਐਕਸਪੀਰੀਅੰਸ ਨੇ, 18 ਨਹੀਂ ਜੀ, 20 ਸਾਲ ਦਾ ਤਜਰਬਾ ਇਹਨਾਂ ਕੋਲ। ਅੱਛਾ, ਹੁਣ ਇੱਕ ਸਵਾਲ ਦਾ ਜਵਾਬ ਹੋਰ ਦੇ ਦਿਓ ਜੀ।
ਹਾਂਜੀ
ਬਈ, ਰੀਫਾਈਨੈਂਸਿੰਗ ਬੈਟਰ ਰਹਿੰਦੀ ਆ ਕਿ ਸਿਕਿਉਰਡ ਲਾਈਨ ਆਫ ਕ੍ਰੈਡਿਟ ਬੈਟਰ ਰਹਿੰਦੀ ਆ?
ਇਹ ਡਿਪੈਂਡ ਕਰਦਾ ਕਿ ਤੁਸੀਂ ਤੁਹਾਨੂੰ ਪੈਸੇ ਕਿੰਨੇ ਕੁ ਚਾਹੀਦੇ ਨੇ। ਜੇ ਤਾਂ ਤੁਹਾਡੀ ਜਿਹੜੀ ਆ ਫਸਟ ਮੌਰਗੇਜ ਆ, ਜਿਹੜੀ ਲੱਸੇ ਫਾਰ ਐਗਜ਼ਾਮਪਲ 6-7 ਲੱਖ ਦੀ ਫਸਟ ਮੌਰਗੇਜ ਆ, ਠੀਕ ਆ, ਵਧੀਆ ਤੁਹਾਨੂੰ ਰੇਟ 'ਤੇ ਮਿਲੀ ਹੋਈ ਆ, ਅਤੇ ਤੁਹਾਡਾ ਹੁਣ ਜਿਹੜਾ ਕ੍ਰੈਡਿਟ ਆ ਉਹ ਵੀ ਇੰਨਾ ਵਧੀਆ ਨਹੀਂ ਹੈ, ਜਾਂ ਇਨਕਮ ਵੀ ਇੰਨੀ ਚੰਗੀ ਨਹੀਂ, ਚਲੋ ਕ੍ਰੈਡਿਟ ਵੀ ਚੰਗਾ, ਇਨਕਮ ਇੰਨੀ ਵਧੀਆ ਨਹੀਂ ਹੈ, ਤਾਂ ਜਦੋਂ ਇਨਕਮ ਇੰਨੀ ਵਧੀਆ ਨਹੀਂ ਹੁੰਦੀ ਤੁਹਾਨੂੰ ਪਤਾ ਬੈਂਕ ਤਾਂ ਦਿੰਦਾ ਨਹੀਂ ਹੈ, ਬੀ ਲੈਂਡਰ ਕੋਲ ਜਾਣਾ ਪੈਂਦਾ। ਤਾਂ ਤੁਹਾਨੂੰ 50-60,000 ਡਾਲਰ ਦੀ ਲੋੜ ਆ, 100,000 ਦੀ ਲੋੜ ਆ, ਲੈਸ 150,000 ਦੀ ਲੋੜ ਆ, ਉਸ ਹਾਲਾਤ ਦੇ ਵਿੱਚ ਜਿਹੜੀ ਆ ਸੈਕਿੰਡ ਮੋਰਗੇਜ ਸੋਰੀ ਲਾਈਨ ਆਫ ਕ੍ਰੈਡਿਟ ਚੰਗੀ ਰਹਿੰਦੀ ਆ, ਠੀਕ ਆ। ਸੋ ਅਗਰ ਤੁਹਾਡਾ ਉਦੋਂ ਉਲਟਾ ਕੰਮ, ਤੁਹਾਡੀ ਜਿਹੜੀ ਆ ਲੈਸ ਮੋਰਗੇਜ ਵੀ 2-3 ਲੱਖ ਡਾਲਰ ਦੀ ਆ, ਰੇਟ ਵੀ ਹਾਈ ਆ, ਠੀਕ ਆ, ਤੁਹਾਨੂੰ 2-3 ਲੱਖ ਡਾਲਰ ਦੀ ਹੋਰ ਲੋੜ ਪੈ ਗਈ, ਫਿਰ ਉਸ ਕੇਸ ਦੇ ਵਿੱਚ ਤੁਹਾਨੂੰ ਜਿਹੜੀ ਆ ਰੀਫਾਈਨੈਂਸ ਇਜ਼ ਬੈਟਰ, ਕਿਉਂਕਿ ਓਵਰਆਲ ਤੁਸੀਂ ਇਹ ਦੇਖਣਾ ਕਿ ਤੁਹਾਨੂੰ 4 ਪੈਸੇ ਕਿੱਥੋਂ ਬਚਦੇ ਆ, ਔਰ ਤੁਹਾਡੀ ਜਿਹੜੀ ਮੰਥਲੀ ਪੇਮੈਂਟ ਆ ਬੇਸਡ ਔਨ ਯੋਰ ਬਜਟ ਉਹ ਕਿੰਨੀ ਕੁ ਆ, ਕਿਤੇ ਉਦੋਂ ਪੈਸੇ ਵੱਧ ਤਾਂ ਨਹੀਂ ਜਾਣਗੇ ਮੰਥਲੀ,
ਬਿਲਕੁਲ
ਠੀਕ ਆ। ਸੋ ਅਗਰ ਤੁਹਾਡੀ ਇਹ ਡਿਪੈਂਡ ਕਰਦਾ, ਇਸ ਕਰਕੇ ਇਹਦਾ ਆਂਸਰ ਆ ਜਿਹੜਾ ਸਟ੍ਰੇਟ ਨਹੀਂ ਦਿੱਤਾ ਜਾਂਦਾ, ਇਹ ਇੰਡੀਵਿਜੁਅਲ ਸਿਚੁਏਸ਼ਨ 'ਤੇ ਡਿਪੈਂਡ ਕਰਦਾ ਹੁੰਦਾ ਕਿ ਤੁਹਾਡੀ ਸਿਚੁਏਸ਼ਨ ਕੀ ਹੈ।
ਬਿਲਕੁਲ ਜੀ, ਨੰਬਰ ਦਿਓ ਜੀ ਫਿਰ,
905-812-2800
ਮਿਹਰਬਾਨੀ ਜੀ। ਲਓ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਲੈ ਕੇ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਾਉਣੀ ਤਾਂ ਪ੍ਰਦੀਪ ਗੋਇਲ ਨੂੰ ਕਾਲ ਕਰਿਓ, 647-278-5003। ਨਵੇਂ ਆਏ ਹੋ ਇੱਥੇ ਫਿਰ ਜ਼ਰੂਰ ਕਾਲ ਕਰਿਓ, ਰਿਨਿਊਲ ਆਈ ਹੋਈ ਹੈ ਕਾਰ ਦੀ ਇੰਸ਼ੋਰੈਂਸ ਦੀ, ਫਿਰ ਵੀ ਹੁਣੇ ਕਾਲ ਕਰ ਲਓ, ਕੋਟੇਸ਼ਨ ਲਓ, ਤੁਸੀਂ ਹੈਰਾਨ ਹੋ ਜਾਓਗੇ। ਮਹੀਨੇ ਦੇ 40-50-100 ਡਾਲਰ ਤੁਹਾਡੇ ਬਚ ਜਾਣਗੇ ਇਹਨਾਂ ਦੀ ਕੋਟੇਸ਼ਨ ਦੇਖ ਕੇ ਹੀ। 6472785003 ਪ੍ਰਦੀਪ ਗੋਇਲ ਦਾ ਨੰਬਰ ਆ। ਲਓ ਕੁਝ ਕਾਲਰ ਸਾਡੇ ਨਾਲ ਨੇ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਹੋਰ ਸਾਹਿਬ, ਗੱਲਾਂ ਹੋਣੀਆਂ ਬਹੁਤ ਵਧੀਆ ਜੀ,
ਮਿਹਰਬਾਨੀ ਜੀ, ਧੰਨਵਾਦ।
ਤੇ ਬਾਕੀ ਉਹ ਆਪਣੇ ਮਜੀਠ ਜੀ ਤਾਂ ਸੁਖਵੀਰ ਬਾਦਲ ਬਦਲੇ ਤੁਹਾਡੇ ਕੀ ਉਹ ਕਹੀ ਜਾਂਦਾ ਸ਼ਰਾਬ ਪੀ ਕੇ ਚਲੇ ਗਿਆ ਇਹ ਗੁਰੂ ਘਰ, ਉਧਰੋਂ ਮਜੀਠੀਆ ਕਹਿੰਦਾ ਮੈਨੂੰ ਡਰ ਬਹੁਤ ਲੱਗਦਾ, ਮੇਰੇ ਕੋਰਟ ਚ ਨੀ ਮੈਂ ਜਾ ਸਕਦਾ, ਤੇ ਉਹਨਾਂ ਦੀ ਸਿਆਣਪ ਬਾਰੇ ਕੀ ਖਿਆਲ ਚਾਲ ਆ ਤੁਹਾਡਾ?
ਤੁਸੀਂ ਦੱਸਤਾ ਦਿੱਤਾ ਹੁਣ ਉਹਨਾਂ ਦੀ ਸਿਆਣਪ ਬਾਰੇ, ਆਪਾਂ ਤਾਂ ਆਮ ਬੰਦੇ ਦੀ ਸਿਆਣਪ ਦੀ ਗੱਲ ਕਰ ਰਹੇ ਸੀ। ਦੇਖੋ
ਬਰਾੜ ਸਾਹਿਬ, ਆਮ ਬੰਦੇ ਨੇ ਕਿਤੇ ਤੁਹਾਡੇ ਨਾਲ ਜਰਾ ਕੰਮ ਕਰ ਲੈਂਦਾ, ਰੋਟੀ ਪਾਣੀ ਖਾ ਲੈਂਦਾ ਆ, ਤੇ ਆਪਣੇ ਵਿਚਰ ਲੈਂਦਾ ਦੁਨੀਆਂ ਦੇ ਵਿੱਚ,
ਉਹ ਤਾਂ ਠੀਕ ਹੈ, ਪਰ ਆਮ ਬੰਦੇ ਨੂੰ ਲੜਾਉਂਦੇ ਨੇ। ਦੇਖੋ ਪਹਿਲਾਂ ਜੱਟਾਂ ਨੂੰ ਬਿਜਲੀ ਫ੍ਰੀ, ਮੋਟਰਾਂ ਫ੍ਰੀ, ਹੈਨਾ, ਹੁਣ ਉਧਰ 300 ਯੂਨਿਟ ਫ੍ਰੀ, ਕੋਈ ਨੀ, ਫਿਰ ਜੇ ਇਹਨਾਂ ਨੂੰ ਮੋਟਰਾਂ ਦੀ ਬਿਜਲੀ ਫ੍ਰੀ ਕਰਦੀ ਤਾਂ ਹੁਣ ਹੋਰ ਝੱਲ ਲੈਣ, ਮਾੜਾ ਮੋਟਾ ਏਡੀ ਵੀ ਕਿੱਡੀ ਕੁ ਗੱਲ ਆ, ਲੜਨ ਦੀ ਨੀ ਲੋੜ। ਦੇਖੋ ਪਿੰਡਾਂ ਦਾ ਭਾਈਚਾਰਾ ਵੰਡਤਾ ਨਾ, ਤੁਸੀਂ ਮੰਨਦੇ ਹੋ ਇਹ ਗੱਲ ਵੀ ਵੰਡਤਾ ਨਾ ਆਪਾਂ ਨੂੰ, ਬਿਲਕੁਲ ਬਿਲਕੁਲ, ਧੰਨਵਾਦ ਤੁਹਾਡਾ। ਵੈਸੇ ਤਾਂ ਜਿਹੜਾ ਵਧੀਆ ਸਮਾਜ ਆ ਨਾ ਉੱਥੇ ਵੀਰ ਜੀ, ਗੱਲ ਇਹ ਆ ਬਈ ਐਜੂਕੇਸ਼ਨ ਫ੍ਰੀ ਕਰ ਦੋ ਤੇ ਹੈਲਥ ਫ੍ਰੀ ਕਰ ਦੋ, ਹੋਰ ਫ੍ਰੀ ਦੇਣ ਦੀ ਲੋੜ ਹੀ ਨਹੀਂ। ਜਿਹੜੀ ਚੀਜ਼ ਨੂੰ ਪੈਦਾ ਹੋਣ ਤੇ ਖਰਚ ਹੁੰਦਾ, ਬਿਜਲੀ ਕਿਤੇ ਐਵੇਂ ਪੈਦਾ ਹੋ ਜਾਂਦੀ ਆ, ਬਿਜਲੀ ਪੈਦਾ ਕਰਨ ਲਈ ਬੜਾ ਕੁਛ ਵੀਰ ਜੀ ਕਰਨਾ ਪੈਂਦਾ।
ਹਾਂਜੀ, ਉਹ ਕਹਿੰਦੇ ਆ ਵੀ ਛੇਤੀ ਕਿਤੇ ਮੰਤਰੀ ਮੁੰਤਰੀ ਬਣ ਜਾਈਏ, ਗੱਲ ਇਹ ਆ, ਹੋਰ ਕੋਈ ਗੱਲ ਨੀ, ਇਸ ਕਰਕੇ ਫ੍ਰੀ ਫ੍ਰੀ ਦਾ ਰੌਲਾ ਪਾਉਂਦੇ ਰਹਿੰਦੇ ਆ, ਪਰ ਲੋਕੀ ਇਸ ਗੱਲ ਨੂੰ ਸਮਝਦੇ ਨੀ ਹੈਗੇ।
ਬਿਲਕੁਲ, ਮਿਹਰਬਾਨੀ ਮਿਹਰਬਾਨੀ। ਦੇਖੋ ਅੱਗੇ ਅੱਗੇ ਲੋਕਾਂ ਦਾ ਹਾਲ ਦੇਖੋ ਕੀ ਹੋਣਾ, ਆਪਾਂ ਓਵਰਆਲ ਦੁਨੀਆ ਲੈਵਲ ਤੇ ਵੀ ਗੱਲ ਕਰਨੀ ਆ, ਪੰਜਾਬ ਦੇ ਵਿੱਚ ਹਾਲ ਇਹ ਕੀ ਹੋਣਾ। ਹੁਣ ਇੱਕ MP ਨੇ ਕਹਿਤਾ ਬਈ ਬਈ ਹਰਿਆਣੇ ਦੇ ਵਿੱਚ ਅਸੀਂ ਸਰਕਾਰ ਸਾਡੀ ਬਣ ਜਾਏ ਤੇ ਅਸੀਂ ਕਹਿੰਦੇ ਪਾਣੀ ਆ ਜਿਹੜਾ ਉਹ ਵੀ ਦੇ ਦਾਂਗੇ। ਦੇਖੋ ਗੱਲ ਕਿੱਧਰ ਨੂੰ ਜਾ ਰਹੀ ਆ, ਆਪਾਂ ਪਹਿਲਾਂ ਹੀ ਇੱਥੇ ਗੱਲ ਕਰਦੇ ਸੀ ਵੀ ਐਂਟੀ ਪੰਜਾਬ ਲੌਬੀ ਆ, ਇਹਨਾਂ ਨੇ
ਇਹਨਾਂ ਨੇ ਸਾਨੂੰ ਲੜਾਉਣਾ ਤਰੀਕੇ ਦੇ ਨਾਲ, ਉਹ ਲੜਾਈ ਜਾਂਦੇ ਨੇ। ਹੁਣ ਪੰਜਾਬ ਦੇ ਪਾਣੀਆਂ ਦੀ ਵੀ ਸਿੱਧੀ ਗੱਲ ਚੱਲ ਪਈ ਆ, ਮਤਲਬ ਪੰਜਾਬ ਪੱਖੀ ਤਾਂ ਬੰਦਾ ਕੋਈ ਹੈ ਹੀ ਨਹੀਂ, ਹੈਰਾਨੀ ਦੀ ਗੱਲ ਆ। ਲਓ ਜੀ, ਹੋਰ ਕਾਲ ਲੈ ਲਈਏ। ਨਿੱਘਾ ਸਵਾਗਤ ਤੁਹਾਡਾ।
ਭਾਜੀ ਬਰਾੜ ਸਾਹਿਬ, ਹੁਣੇ ਤੁਸੀਂ ਜਾਤਾਂ ਦੀ ਗੱਲ ਕਰਦੇ ਸੀ, ਬੇਸ਼ੱਕ ਡਾਕਟਰ ਅੰਬੇਦਕਰ ਨੇ ਸੰਵਿਧਾਨ ਲਿਖਿਆ, ਪਰ ਉਹਨਾਂ ਨੂੰ ਕੀ ਪਤਾ ਸੀ ਇਸ ਸੰਵਿਧਾਨ ਤਾਂ ਉਹ ਸੰਵਿਧਾਨ ਰਹਿਣਾ ਹੀ ਨਹੀਂ, 135 ਤੋਂ ਵੱਧ ਉਹਦੇ ਵਿੱਚ ਅਮੈਂਡਮੈਂਟ ਹੋ ਚੁੱਕੀ ਆ। ਹਾਂਜੀ, ਇਹ ਸੰਵਿਧਾਨ ਕਿਹੜਾ ਰਿਹਾ? ਫਿਰ ਤੁਸੀਂ ਦੇਖੋ, ਡਾਕਟਰ ਅੰਬੇਦਕਰ ਦੇ ਇੱਕ ਪਾਸੇ ਜਨਮ ਦਿਨ ਮਨਾਉਂਦੇ ਨੇ, ਡਾਕਟਰ ਅੰਬੇਦਕਰ ਤਾਂ ਇੰਨਾ ਦੁਖੀ ਸੀ ਇਹਨਾਂ ਜਾਤਾਂ ਤੋਂ, ਉਹਨੇ ਕਿਹਾ ਸੀ ਠੀਕ ਆ ਜਨਮ ਵੇਲੇ ਤਾਂ ਮੈਂ ਚਲੋ ਮੈਂ ਜੰਮਿਆ ਹਿੰਦੂ ਧਰਮ ਦੇ ਵਿੱਚ, ਮਰਨ ਵੇਲੇ ਮੈਂ ਹਿੰਦੂ ਨਾ ਹੋਵਾਂ। ਆਪਾਂ ਨੂੰ ਪਤਾ ਹੀ ਆ ਵੀ ਇੱਕ ਸਾਲ ਪਹਿਲਾਂ 1955 ਦੇ ਵਿੱਚ ਉਹਨਾਂ ਨੇ ਬੁੱਧ ਧਰਮ ਅਡਾਪਟ ਕਰ ਲਿਆ ਸੀ। ਹਾਂਜੀ, ਤੇ ਤੁਸੀਂ ਦੇਖੋ ਆਪਣੇ ਪਿੰਡਾਂ ਦੇ ਵਿੱਚ ਕਦੇ ਕਹਿੰਦੇ ਆ ਜੀ ਇਹ ਲਾਗੀ ਆ ਜੀ, ਇਹ ਸ਼ੀਰੀ ਆ ਜੀ, ਇਹ ਪਤਾ ਨੀ ਕੀ ਕੀ ਨਾਂ ਦਿੱਤੇ ਗਏ ਨੇ। ਹਾਂਜੀ, ਇੱਕ ਪਾਸੇ ਤਾਂ ਉਹਨਾਂ ਦੇ ਨਾਲ ਸਾਰਾ ਦਿਨ ਕੰਮ ਕਰਦੇ ਨੇ, ਦੂਜੇ ਪਾਸੇ ਉਹਨਾਂ ਦੇ ਘਰ ਕੋਈ ਵਿਆਹ ਸ਼ਾਦੀ ਘਰਾਂ ਦੇ ਵਿੱਚ ਹੋਵੇ ਉੱਚੀਆਂ ਜਾਤਾਂ ਵਾਲਿਆਂ ਦੇ, ਉਹਨਾਂ ਦੇ ਲੱਡੂ ਦੱਕਣੀ ਹੋਏ ਲੈਂਦੇ ਜਾਂ ਉਹਨਾਂ ਦੇ ਦਿੰਦੇ ਵੀ ਨੀਗੇ, ਇੱਥੋਂ ਤੱਕ ਵਿਤਕਰਾ ਕਰਦੇ ਨੇ। ਉਹਦਾ ਸਾਰਾ ਦਿਨ ਉਹਨਾਂ ਦੇ ਘਰ ਹੀ ਕੰਮ ਕਰਦਾ, ਸਭ ਕੁਛ ਕਰਦਾ। ਇੱਥੇ ਠੀਕ ਆ, ਇੱਥੇ ਜਿਹੜੇ ਬੱਚੇ ਨੇ ਉਹ ਇਹਨਾਂ ਚੀਜ਼ਾਂ ਇੱਥੇ ਦੇ ਜੰਮੇ ਪਲੇ ਉਹ ਨੀ ਮੰਨਦੇ, ਉਹ ਇੰਟਰਕਾਸਟ ਮੈਰਿਜ ਕਰਵਾਉਂਦੇ ਨੇ। ਮੈਂ ਵੀ ਐਸ ਡੀ ਕੈਂਟ ਤੇ ਜਾ ਕੇ ਆਇਆ, ਇੰਟਰਕਾਸਟ ਮੈਰਿਜ ਬੜਾ ਚੰਗਾ ਲੱਗਿਆ, ਬਹੁਤ ਵਧੀਆ ਲੱਗਿਆ। ਹਾਂਜੀ, ਬੱਚਿਆਂ ਅੱਗੇ ਆਉਣ ਵਾਲੀ ਜਨਰੇਸ਼ਨ ਬਦਲ ਸਕਦੀ ਆ, ਤੇ ਸਾਡੇ ਵਰਗੇ ਬੰਦੇ ਨੇ ਤਾਂ ਕਿਸੇ ਨੇ ਕੀ ਬਦਲਣਾ ਨਾ ਬਦਲਿਆ।
ਓਕੇ, ਮਿਹਰਬਾਨੀ, ਧੰਨਵਾਦ ਜੀ ਤੰਤੀ ਸਾਹਿਬ, ਮਿਹਰਬਾਨੀ ਬਹੁਤ ਬਹੁਤ। ਲਓ ਜੀ, ਹੋਰ ਕਾਲ ਲੈ ਲਈਏ। ਹਾਂਜੀ ਨਿੱਘਾ, ਸਵਾਗਤ ਤੁਹਾਡਾ।
ਮਿਹਰਬਾਨੀ ਬਰਾੜ ਸਾਹਿਬ, ਦੇਖੋ ਲੜਾਈ ਝਗੜਾ ਤਾਂ ਹਰ ਥਾਂ ਹੀ ਆ, ਤੁਸੀਂ ਦੇਖੋ ਸਾਡੇ ਅੰਦਰ ਲੜਾਈ ਚੱਲ ਰਹੀ ਆ, ਚੰਗੇ ਮਾੜੇ
ਚੱਲਣੀ ਚਾਹੀਦੀ
ਮਾਰ ਰਹੇ ਨੇ। ਹਾਂਜੀ, ਤੇ ਫਿਰ ਤੁਸੀਂ ਦੇਖੋ ਸਾਡੇ ਘਰਾਂ ਚ ਲੜਾਈਆਂ, ਜੇ ਘਰਾਂ ਚ ਇਕੱਠ ਹੈ ਫਿਰ ਸ਼ਰੀਕਾਂ ਨਾਲ ਲੜਾਈਆਂ, ਜੇ ਸ਼ਰੀਕ ਵੀ ਚਲੋ ਸਾਂਝੀਦਾਰ ਨੇ ਫਿਰ ਪਿੰਡ ਚ ਕਿਸੇ ਹੋਰ ਨਾਲ ਲੜਾਈਆਂ, ਜੇ ਇੱਕ ਪਿੰਡ ਦਾ ਇਕੱਠ ਹੈ ਫਿਰ ਉਹ ਦੂਜੇ ਪਿੰਡ ਨਾਲ ਲੜਦਾ, ਜ਼ਿਲ੍ਹਾ ਦੂਜੇ ਜ਼ਿਲ੍ਹੇ ਨਾਲ ਲੜਦਾ, ਇੱਕ ਦੇਸ਼ ਦੂਜੇ ਦੇਸ਼ ਨਾਲ ਲੜਦਾ, ਉੱਤਰ ਦੀ ਪੱਛਮ ਦੀ ਪੂਰਬ ਨਾਲ ਲੜਾਈ ਆ, ਉੱਤਰ ਦੀ ਦੱਖਣ ਨਾਲ ਲੜਾਈ ਆ, ਚੱਲ ਵੀ ਰਹੀ ਹੈ, ਇਸ ਮੌਕੇ ਵੀ ਦੇਖ ਲਓ ਡੇਢ ਮਹੀਨਾ ਹੋ ਗਿਆ। ਮੇਰੇ ਖਿਆਲ ਇਹ ਮੁੱਕਣੀ ਨਹੀਂ ਲੜਾਈ, ਇਹ ਕਦੀ ਵੀ, ਜੇ ਤੁਸੀਂ ਇੱਕ ਕੋਈ ਵਿਤਕਰਾ ਹੈਗਾ ਉਹਨੂੰ ਮਿਟਾ ਦਿਓਗੇ, ਉਹਦੇ ਵਿੱਚ ਦੂਜਾ ਜਨਮ ਲੈ ਲਏਗਾ, ਦੂਜੇ ਚੋਂ ਤੀਜਾ ਜਨਮ ਲੈ ਲਏਗਾ, ਇਹ ਨਿਰੰਤਰ ਸਿਲਸਿਲਾ ਜਾਰੀ ਹੈ ਮੇਰਾ ਖਿਆਲ ਹੈ।
ਭੁਪਿੰਦਰ ਸਿੰਘ ਜੀ, ਤੁਸੀਂ ਗੱਲ ਬਹੁਤ ਕੰਮ ਦੀ ਕੀਤੀ ਹੈ, ਬਹੁਤ ਸਿਆਣੀ ਗੱਲ ਕੀਤੀ ਹੈ, ਲੜਾਈ ਨਹੀਂ ਮੁੱਕਣੀ ਚਾਹੀਦੀ, ਬਲਕਿ ਚੰਗੇ ਤੇ ਮਾੜੇ ਦੀ ਲੜਾਈ ਤਾਂ ਚੱਲਦੀ ਰਹਿਣੀ ਚਾਹੀਦੀ, ਗੱਲ ਤਾਂ ਧਿਰਾਂ ਦੀ ਆ,
ਉਸੇ ਗੱਲ ਹੈ ਨੀ, ਉਹਦੇ ਵਿੱਚੋਂ ਧਿਰ ਬਣ ਜਾਂਦੀਆਂ ਨੇ ਫਿਰ।
ਨਹੀਂ, ਇੱਕ ਇੱਕ ਪਾਸੇ ਚੰਗੀ, ਇੱਕ ਪਾਸੇ ਮਾੜੀ ਧਿਰ ਹੋਵੇ, ਇੱਕ ਪਾਸੇ ਚੰਗੀ ਧਿਰ ਹੋਵੇ, ਫਿਰ ਉਹ ਲੜਾਈ ਦਾ ਤਾਂ ਸਵਾਦ ਆਉਂਦਾ, ਪਰ ਇਹ ਲੜਾਈ ਆ ਨਾ ਜਿਹੜੀ ਹੋਰ ਹੀ ਤਰ੍ਹਾਂ ਦੀ, ਕਮੀਨੀ ਦੀ ਲੜਾਈ ਹੁੰਦੀ ਆ, ਕਾਸਟ ਦੀ, ਧਰਮ ਦੀ, ਗਰੁੱਪਾਂ ਦੀ ਲੜਾਈ, ਇਹਦੇ ਚੋਂ ਨਿਕਲਦਾ ਕੁਛ ਨੀ, ਇਹਦੇ ਚ ਵੰਡੇ ਹੀ ਜਾਂਦੇ ਆਮ ਕਰਕੇ ਲੋਕ।
ਹੁਣ ਦੇਖੋ ਜਿਉਣ ਦਾ ਤਾਂ ਕਰੋਨੇ ਦੇ ਵਾਇਰਸ ਨੂੰ ਵੀ ਹੱਕ ਸੀ, ਉਹਨੂੰ ਕਿਉਂ ਮਾਰ ਰਹੇ ਹੋ?
ਇਹਦਾ ਉੱਚੇ ਵਾਲੇ ਨੂੰ ਪੁੱਛੋ ਹੁਣ,
ਉਹ 84 ਲੱਖ ਜੂਨ ਦੇ ਵਿੱਚ ਨਹੀਂ ਆਉਂਦਾ ਜਿਹੜੇ ਕਹਿੰਦੇ ਨੇ 84 ਲੱਖ ਆ ਫਲਾਨਾ ਧਮਕਾਨਾ, ਗੱਪਾਂ ਦੀਆਂ ਪੰਡਾਂ ਬੰਨੀ ਫਿਰਦੇ ਐਵੇਂ ਗੱਲ ਨੀ ਬਾਤ ਨੀ।
ਧੰਨਵਾਦ, ਮਿਹਰਬਾਨੀ, ਮਿਹਰਬਾਨੀ ਬਹੁਤ ਬਹੁਤ। ਲੋ ਆਪਾਂ ਛੋਟੀ ਜਿਹੀ ਹੋਰ ਬ੍ਰੇਕ ਲੈ ਲਈਏ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਏਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਏਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਏਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਕ੍ਰਿਟੀਕਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਰਾਉਣੀ ਆ, ਫੰਡਸ ਕਿਤੇ ਵਧੀਆ ਥਾਂ ਤੇ ਇਨਵੈਸਟ ਕਰਨਾ ਜਿੱਥੇ ਵਧੀਆ ਗਰੋਥ ਹੁੰਦੀ ਹੋਵੇ, ਤਾਂ ਰਾਜਪਾਲ ਬਰਾੜ ਨੂੰ ਕਾਲ ਕਰਿਓ 416-917-1456। ਰੈਨੋਵੇਸ਼ਨ ਦਾ ਕੰਮ ਕਰ ਰਹੇ ਹੋ ਤੇ ਨਵੀਂ ਕਿਚਨ ਲਵਾਉਣੀ ਚਾਹੁੰਦੇ ਹੋ ਘਰੇ ਤੇ ਔਰਾ ਕਿਚਨ ਵਾਲ ਨਾਲ ਤਾਲਮੇਲ ਕਰਿਓ 905-673-2872। ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਆ ਜੀ, 5 ਸਾਲ ਪੁਰਾਣੀ ਭਾਵੇਂ ਕਿਚਨ ਹੋਵੇ, ਔਰਾ ਕਿਚਨ ਨੇ ਬਣਾਈ ਹੋਈ, ਐਂ ਲੱਗੂ ਵੀ ਜਿਵੇਂ 4 ਮਹੀਨੇ ਪਹਿਲਾਂ ਬਣਾਈ ਹੈ। 905-672-8872 ਔਰਾ ਕਿਚਨ ਦਾ ਨੰਬਰ ਆ। ਕਾਰ ਦੀ ਇੰਸ਼ੋਰੈਂਸ ਕਰਵਾਉਣੀ ਆ, ਬਿਜ਼ਨਸ ਇੰਸ਼ੋਰੈਂਸ ਕਰਵਾਉਣੀ ਆ, ਜਗਜੀਤ ਸਿੰਘ ਨੂੰ ਕਾਲ ਕਰਨਾ ਜੀ, ਸਾਲ ਦਾ $1,000 ਤੁਹਾਡਾ ਬਚ ਸਕਦਾ। 6472992314 ਇਹਨਾਂ ਦਾ ਨੰਬਰ ਆ। 647-299-2314। ਵਧੀਆ ਸੋਹਣੇ ਫਰਨੀਚਰ ਦੀ ਭਾਲ ਦੇ ਵਿੱਚ ਤਾਂ ਹੁਣੇ ਦੇਖ ਕੇ ਆਓ, ਬਿਗ ਬੋਸ ਫਰਨੀਚਰ ਦੇ ਵਿੱਚ ਬਹੁਤ ਸਾਰਾ ਫਰਨੀਚਰ ਪਿਆ ਜੀ ਇਹਨਾਂ ਦੇ ਸ਼ੋਰੂਮ ਦੇ ਵਿੱਚ, 27 ਤੇ ਅਲਬੀਆਂ ਦੇ ਨੁੱਕਰ ਤੇ ਨੇ ਬਿਗ ਬੋਸ ਫਰਨੀਚਰ ਵਾਲੇ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ, ਆਪਣਾ ਮੈਨੂਫੈਕਚਰਿੰਗ ਯੂਨਿਟ ਆ ਉਹਨਾਂ ਦਾ। ਲਓ ਜੀ ਇੱਕ ਕਾਲਰ ਸਾਡੇ ਨਾਲ ਨੇ, ਹਾਂਜੀ ਨਿਗਾ ਸਵਾਗਤ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ, ਮੈਨੂੰ ਪਤਾ ਹੁਣ ਟਾਈਮ ਤਾਂ ਤੁਹਾਡੇ ਕੋਲ ਹੁਣ ਹੈ ਨੀ
ਗਾ, 2 ਮਿੰਟ ਹੈਗੇ, ਕੋਈ ਨੀ ਬੋਲੋ।
ਅੱਛਾ, ਇਹ ਕਰਿਓ ਇੱਕ ਵਿਸ਼ਾ ਹੈ ਜਿਹੜਾ ਹੁਣ ਤੁਹਾਡੇ, ਤੁਸੀਂ ਰੀਅਲ ਸੀਗਾ, ਤੁਹਾਨੂੰ ਸਰ ਨਾਲ ਜਿਆਦਾ ਪਤਾ, ਇਹ ਜਿਹੜਾ ਕਾਨੂੰਨ ਬਣਾਇਆ ਆਟਵਾ ਨੇ ਕਿ ਜਿਹੜੀ ਬਿਡਿੰਗ ਹੈ ਉਹ ਆਨਲਾਈਨ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ, ਦਿਖਾਲਣੀ ਚਾਹੀਦੀ ਆ, ਬਲੈਕ ਐਂਡ ਵਾਈਟ ਦੇ ਵਿੱਚ ਪਤਾ ਹੋਣਾ ਚਾਹੀਦਾ, ਤੇ ਰੀਅਲ ਸਟੇਟ ਵਾਲਿਆਂ ਨੇ ਕੀ ਕੀਤਾ ਕਿ ਉਹਦੇ ਕੇਸ ਕਰ ਦਿੱਤਾ ਵੀ ਇਹ ਨਹੀਂ ਦਿਖਾ ਸਕਦੇ, ਇੰਨਾ
ਆਪਸ਼ਨ ਦੇਤੀ ਸੈਲਰ ਨੂੰ ਵੀ ਉਹ ਬਲਾਇੰਡ ਬਿਡਿੰਗ ਜਿਹੜੀ ਹੈਗੀ ਆ ਉਹ ਬਲਾਇੰਡ ਬਿਡਿੰਗ ਨਹੀਂ ਕਰਨਾ ਚਾਹੁੰਦਾ ਤੇ ਉਹ ਡਿਸਕਲੋਜ਼ ਕਰ ਸਕਦਾ ਵੀ ਆਹਾ ਮੇਰੇ ਕੋਲੇ ਜਿਹੜੀਆਂ ਆਫਰਸ ਆਈਆਂ ਨੇ ਤੇ ਆਹ ਪ੍ਰਾਈਸ ਤੇ ਆਈਆਂ। ਦੇਖੋ ਜੀ, ਸਰਕਾਰ ਨੇ ਕਾਨੂੰਨ ਬਣਾਉਣੇ ਨੇ, ਇਹ ਹੁਣ ਲੋਕਾਂ ਨੇ ਸੋਚਣਾ ਕਿ ਆਪਣਾ ਘਰ ਆ ਜਿਹੜਾ ਉਹ ਕਿਵੇਂ ਬਣਾਉਣਾ। ਇਹਦੇ ਦੋਨਾਂ ਦੇ ਪੋਜ਼ਿਟਿਵ ਤੇ ਨੈਗੇਟਿਵ ਐਸਪੈਕਟ ਨੇ। ਬਲਾਇੰਡ ਬਿਡਿੰਗ ਦੇ ਆਪਦੇ ਫਾਇਦੇ ਨੁਕਸਾਨ ਹੁੰਦੇ ਨੇ, ਜੇ ਓਪਨ ਬਿਡਿੰਗ ਦੇ ਆਪਣੇ ਫਾਇਦੇ ਨੁਕਸਾਨ ਹੁੰਦੇ ਨੇ, ਪਰ ਗੱਲ ਤਾਂ ਇਹ ਹੈ ਵੀ ਜੇ ਪੂਰੀ ਅਵੇਲੇਬਿਲਿਟੀ ਹੋਵੇ ਘਰਾਂ ਦੀ, ਸਵੇਰ ਤੋਂ ਸ਼ਾਮ ਤਾਈਂ ਲੋਕ ਕੰਮ ਕਰਦੇ, ਜੇ ਉਹਨਾਂ ਨੂੰ ਘਰ ਹੀ ਨਾ ਮਿਲੇ, ਸਮੱਸਿਆ ਤਾਂ ਇਹ ਆ। ਬਲਾਇੰਡ ਬਿਡਿੰਗ ਹੋਵੇ ਜਾਂ ਦੂਜੀ ਹੋਵੇ, ਮੇਰੀ ਗੱਲ ਸੁਣੋ, ਜਦੋਂ ਘਰ ਹੀ ਆਮ ਬੰਦੇ ਦੀ ਅਫੋਰਡੇਬਿਲਿਟੀ ਤੋਂ ਬਾਹਰ ਆ, ਆਮ ਬੰਦਾ ਮਿਨੀਮਮ ਵੇਜ ਤੇ ਕੰਮ ਕਰਦਾ ਜਿਹੜਾ 50% ਕੈਨੇਡੀਅਨ ਪੇ ਚੈੱਕ ਟੂ ਪੇ ਚੈੱਕ ਰਹਿੰਦੇ ਨੇ, ਉਹ ਤਾਂ ਘਰ ਦਾ ਸੁਪਨਾ ਵੀ ਨਹੀਂ ਲੈ ਸਕਦੇ। ਦੂਜੇ ਭਾਵੇਂ ਬਲਾਇੰਡ ਬਿਡਿੰਗ ਕਰਨ ਜਾਂ ਨਾ ਬਲਾਇੰਡ ਬਿਡਿੰਗ ਕਰਨ, ਭਾਵੇਂ ਅੱਖਾਂ ਮੀਚ ਕੇ ਲੈਣ ਜਾਂ ਅੱਖਾਂ ਖੋਲ ਕੇ ਲੈਣ, ਉਹ ਤਾਂ ਫਿਰ ਸਿਲੈਕਟਡ ਬੰਦਿਆਂ ਨੇ ਲੈਣੇ ਨੇ। ਵੈਸੇ ਵਿਸ਼ਾ ਵਧੀਆ ਤੁਹਾਡਾ, ਸਵਾਲ ਬਹੁਤ ਵਧੀਆ, ਇਹਦੇ 'ਤੇ ਆਪਾਂ ਡਿਸਕਸ਼ਨ ਕਰਾਂਗੇ ਜੀ ਵੀਰਵਾਰ ਨੂੰ। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਤੇ ਖੁਸ਼ ਰਹੋ।
The views expressed on the preceding program may not necessarily be those of the owner or management of WTOR radio station.
ਮਿਸੀਸਾਗਾ ਦੇ ਸਭ ਤੋਂ ਸ਼ਾਨਦਾਰ ਸਕੁਅਰ 1 ਏਰੀਏ ਚ ਐਮ ਸਿਟੀ ਦਾ 5ਵਾਂ ਟਾਵਰ, ਐਮ ਸਿਟੀ 5 ਰਿਲੀਜ਼, 36 ਸਟੋਰੀ ਬਿਲਡਿੰਗ, ਅਫੋਰਡੇਬਲ ਪ੍ਰਾਈਸਿਸ, ਐਕਸਟੈਂਡਡ ਡਿਪਾਜ਼ਿਟ, ਫ੍ਰੀ ਅਸਾਈਨਮੈਂਟ, ਫ੍ਰੀ ਪਲਾਂਸਿਸ ਤੇ ਆਕੂਪੈਂਸੀ 227 ਚ, ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ, ਹਾਈਵੇ 403 ਤੇ ਫਿਊਚਰ LRT ਲਾਈਨ ਦੇ ਨੇੜੇ ਤੇ ਬਿਲਡਿੰਗ ਦੇ ਸਾਊਥ ਵਾਲੇ ਪਾਸੇ ਤੋਂ ਲੇਕ ਦਾ ਨਜ਼ਾਰਾ ਤਾਂ ਹੈਗਾ ਹੀ ਹੈਗਾ। ਮਾਰਕੀਟ ਥੱਲੇ ਉੱਤੇ ਜਾਣ ਦੀਆਂ ਭਵਿੱਖਬਾਣੀਆਂ ਸੁਣਦੇ ਕਿਤੇ ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਨਾ ਖੁੰਝਾ ਦਿਓ। ਯੂਨਿਟ ਥੋੜੇ ਨੇ, ਛੇਤੀ ਵਿਕ ਜਾਣੇ ਆ, ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
इस हफ्ते इफ्तार रेडी करें बड़ी सेविंग्स के साथ। फूड बेसिक्स में आए और पाए 540 ml सीवियर फिनिश या चिकपीस या बीन्स 4 for just $5। नूर खजूर सिर्फ $3.99 ईच।
लो हो गई इफ्तार रेडी और लो हो गई सेविंग्स।
फूड बेसिक्स, वेयर यू ऑलवेज गेट मोर फॉर लेस।
बैंक अलबला पेश करता है रोशन डिजिटल अकाउंट। अब बैरूनी मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
इस रमजान सहरी हो या अफ्तारी, समोसे हो या कबाब, छोले हो, दही बड़े या फ्रूट चाट, रमजान की हर
گروسری ملے گی آپ کو ریئل کینیڈین سپر سٹور میں. مزید معلومات کے لیے لاگ ان کریں @realcanadiansuperstore.ca.
صحت ایک انمول نعمت ہے جو ہر شخص کو حاصل نہیں. زندگی اور موت کی کشمکش میں مبتلا افراد تندرستی کے حصول کے لیے آپ کی دعاؤں اور عطیات کے منتظر ہیں. انڈس ہاسپٹل اور ہیلتھ نیٹ ورک پاکستان کی آبادی کے لیے امید کی واحد کرن ہے جو ان کی بنیادی صحت کا خیال اور ہر مرض میں ان کی مدد کے لیے موجود ہے. زکوٰۃ کے فرض سے خدمت کے فریضے تک آپ اور انڈس ساتھ ساتھ.
دارالخیر سینٹر استوول جہاں ایک مکمل اسلامک سینٹر بننے جا رہا ہے تاکہ استوول میں رہنے والی مسلم کمیونٹی کے لیے آسانی ہو. یہاں ڈیلی اور جمعے کی نمازوں کے ساتھ ساتھ ایوننگ حفظ کلاسز اور سنڈے کو قرآن